ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਖਸ਼ ਰਾਏ ਕਹਿ ਰਿਸ ਬੈਨਾ ਤਾਹਾਂ ਜਾਏ ਕਿਆ ਪਾ ਤੁਮ ਨੈਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਮਹਿਮਾ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਅਤੇ ਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸ ਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਲੜੀਵਾਰ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਵਿਚਾਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ਆਪ ਰੋਜ਼ਾਨਾ ਦੀ ਤਰ੍ਹਾਂ ਸਰਵਣ ਕਰਦੇ ਆ ਰਹੇ ਹੋ ਔਰ ਸਤਸੰਗਤ ਕਰਨ ਦੀਆਂ ਇਹ ਘੜੀਆਂ ਨਸੀਬ ਹੋਈਆਂ ਨੇ ਜੀਵਨ ਕਾਲ ਦੇ ਵਿੱਚ ਕਬੀਰ ਸਾਧੂ ਸੰਗ ਪ੍ਰਾਪਤੇ ਲਿਖਿਆ ਹੋਏ ਲਲਾਟ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਲਹਿਨ ਮਸਤਕ ਦੇ ਭਾਗ ਚੰਗੇ ਹੋਣ ਔਰ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਨ ਵਾਸਤੇ ਮਿਲਦਾ ਹੈ। ਸਤਸੰਗਤ ਦੀਆਂ ਇਹ ਘੜੀਆਂ ਨਸੀਬ ਹੁੰਦੀਆਂ ਨੇ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਕਥਾ ਕੀਰਤਨ ਸੁਖਦਾਈ ਇਹ ਸਰਵਣ ਕਰਨ ਵਾਸਤੇ ਮਿਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਜੋ ਵੀ ਸੰਗਤਾਂ ATN ਚੈਨਲ ਜਾਂ ਇੰਟਰਨੈਟ ਤੇ ਨੇ ਕਿ ਅੱਜ ਵੀਕਐਂਡ ਸ਼ਨੀਚਰਵਾਰ ਹੈ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ ਇਸ ਜੀਓੜੇ ਤੋਂ ਉਸ ਮਾਲਕ ਦੇ ਨਾਮ ਦੀ ਮਹਿਮਾ ਕਥਨ ਕਰਦੇ ਹੋਏ ਆਤਮਾ ਦਾ ਗਿਆਨ ਹੋ ਜਾਵੇ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾ ਸਕਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕਰਕੇ 7:30 ਤੋਂ ਲੈ ਕੇ 8:30 ਤੱਕ ਇਹ ਵਾਹਿਗੁਰੂ ਦੀ ਧੁਨੀ ਆਪਣੇ ਹਿਰਦੇ ਦੇ ਅੰਦਰ ਪ੍ਰਵੇਸ਼ ਕਰੀਏ। ਉਲਟਾ ਖੇਲ ਖਸਮ ਕਾ, ਪਰਮੇਸ਼ਰ ਨੇ ਜੀਵ ਨੂੰ ਪੈਦਾ ਕੀਤਾ ਹੈ, ਕੈਸੀ ਬਾਤ ਹੈ। ਸ਼ਬਦ ਧੁਨੀ ਤੋਂ ਬਾਹਰ ਨੂੰ ਨਿਕਲਦਾ ਹੈ, ਆਵਾਜ਼ ਧੁਨੀ ਤੋਂ ਬਣਦੀ ਹੈ, ਪਰ ਆਵਾਜ਼ ਪੈਦਾ ਹੁੰਦਿਆਂ ਹੀ ਸੰਕਲਪ ਅਤੇ ਵਿਕਲਪ ਦੋ ਧੁਨੀਆਂ ਪੈਦਾ ਹੋ ਜਾਂਦੀਆਂ। ਸ਼ਬਦ ਜੀਭਾ ਦੇ ਰਾਹੀਂ ਬਾਹਰ ਨਿਕਲ ਕੇ ਬਣਦਾ ਹੈ, ਪਰ ਇਸ ਤੋਂ ਉਲਟ ਵਾਹਿਗੁਰੂ ਸ਼ਬਦ ਦਾ ਅਭਿਆਸ ਜੀਭਾ ਦੇ ਦੁਆਰਾ ਕਥਨ ਕਰਦੇ ਹੋਏ ਮਧਮਾਂ ਦੇ ਵਿੱਚ, ਕੰਠ ਵਿੱਚ ਕੰਠ ਰਮਣੀ ਰਾਮ ਰਾਮ ਮਾਲਾ, ਇਸ ਤਰੀਕੇ ਦੇ ਨਾਲ ਮਧਮਾਂ ਤੋਂ ਪਸੰਤੀ ਹਿਰਦੇ ਵਿੱਚ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ, ਉਸ ਤੋਂ ਅੱਗੇ ਨਾਭੀ ਦੇ ਵਿੱਚ ਪਰਾ ਜਾਪ ਦੇ ਦੁਆਰਾ ਜਾਪ ਕਰਨਾ। ਜਦ ਨਾਭੀ ਵਿੱਚ ਚੱਲਿਆ ਜਾਵੇ ਗੁਰਮੁਖ ਰੋਮ ਰੋਮ ਹਰ ਧਿਆਵੈ, ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ, ਰਾਮ ਅਵਸਥਾ ਨਿਕਲਦੀ ਜਾਂਦੀ ਹੈ ਅੱਗੇ ਤੋਂ ਅੱਗੇ। ਪਰ ਜਿਹੜੀ ਧੁਨੀ ਨਾਭੀ ਤੋਂ ਪੈਦਾ ਹੋਈ ਸੀ ਔਰ ਜੀਭਾ ਦੇ ਦੁਆਰਾ ਸ਼ਬਦ ਬਣ ਕੇ ਬਾਹਰ ਆਈ ਸੀ, ਉਸੇ ਸ਼ਬਦ ਦੇ ਦੁਆਰਾ ਫਿਰ ਰਸਨਾ ਦੇ ਨਾਲ ਗਾ ਕਰਕੇ ਨਾਭੀ ਤੱਕ ਪਹੁੰਚਾਉਣ ਦਾ ਯਤਨ ਖੁਦ ਕਰਨਾ ਹੈ। ਇਹ ਮਾਲਕ ਨੇ ਐਸੀ ਸ੍ਰਿਸ਼ਟੀ ਦੀ ਰਚਨਾ ਬਣਾਈ ਹੈ ਕਿ ਇਹ ਜੀਵ ਤੈਨੂੰ ਇਹੀ ਬੁੱਧੀ ਦਿੱਤੀ ਹੈ ਕਿ ਤੂੰ ਇਸ ਦਾ ਗਿਆਨ ਹੋ ਜਾਵੇ ਔਰ ਇਸ ਦਾ ਪ੍ਰਯੋਗ ਕਰਕੇ ਤੂੰ ਆਤਮਾ ਨੂੰ ਲੱਭ ਸਕਦਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਫਿਰ ਜਾ ਕਰਕੇ ਇਹ ਰਸਨਾ ਤੇ ਪਰਮੇਸ਼ਰ ਦੇ ਨਾਮ ਦਾ ਵਾਸਾ ਹੁੰਦਾ। ਆਓ ਉਸ ਸਮੇਂ ਨੂੰ, ਸੁਭਾਗੇ ਸਮੇਂ ਨੂੰ ਆਪਣੇ ਜ਼ਿੰਦਗੀ ਦੇ ਅੰਦਰ ਲੈ ਆਈਏ ਔਰ ਸਤਿਗੁਰਾਂ ਦੀ ਪਾਵਨ ਨਿੱਘੀ ਗੋਦ ਵਿੱਚ ਬੈਠ ਕਰਕੇ ਸਿਮਰਨ ਕਰਦਿਆਂ ਹੋਇਆਂ ਆਤਮਾ ਤੇ ਪਰਮਾਤਮਾ ਦਾ ਸੁਮੇਲ ਕਰ ਸਕੀਏ। ਜਦ ਆਤਮਾ ਤੇ ਪਰਮਾਤਮਾ ਦਾ ਸੁਮੇਲ ਹੋ ਜਾਵੇ ਜਦ ਆਤਮਾ ਤੇ ਪਰਮਾਤਮਾ ਦੇ ਨਾਮ ਦਾ ਸੁਮੇਲ ਹੋ ਜਾਵੇ ਤਦ ਜਾ ਕਰਕੇ ਇਹ ਬਰਬਤ ਨਸੀਬ ਹੁੰਦੀ ਹੈ ਕਿ ਜਿਸ ਕਾਰਜ ਵਾਸਤੇ ਅਸੀਂ ਮਾਤ ਲੋਕ ਤੇ ਆਏ ਸਾਂ ਉਹ ਕਾਰਜ ਨਿਪਰੇ ਚੜ ਜਾਵੇ। ਭਈ ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਲੰਬੇ ਅਰਸ਼ੇ ਤੋਂ ਬਾਅਦ ਜੋ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਸੀ ਉਸੇ ਦਾ ਸੁਮੇਲ ਪਰਮੇਸ਼ਰ ਦੇ ਨਾਲ ਕਰਨ ਵਾਸਤੇ ਇੱਕੋ ਇੱਕ ਰਸਤਾ ਸਿਮਰਨ ਦਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਸੋ ਐਸੇ ਪਰਮੇਸ਼ਰ ਦੇ ਨਾਮ ਦਾ ਹੋਕਾ ਦੇਣ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਹੁੰਦੇ ਹੋਏ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਇਹ ਨੌ ਖੰਡਾਂ ਦੀ ਧਰਤੀ ਦਾ ਰਟਨ ਕੀਤਾ ਹੈ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸੇ ਨਾਮ ਨੂੰ ਜਪਾਉਣ ਵਾਸਤੇ 10 ਸਰੂਪਾਂ ਦੇ ਵਿੱਚ ਹੋ ਕਰਕੇ ਵਰਤੇ ਨੇ। ਸੋ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੋ ਸੱਚ ਦਾ ਹੋਕਾ ਨਾਮ ਦੀ ਬਰਕਤ ਵਰਤਾ ਰਹੇ ਨੇ, ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇਵ ਗੰਧਾਰ ਨਗਰ ਦੇ ਵਿੱਚ ਪਹੁੰਚੇ ਨੇ ਔਰ ਬ੍ਰਹਮਪੁਰ ਨਗਰ ਤੋਂ ਹੋ ਕਰਕੇ ਮਧੁਰ ਬੈਨ ਰਾਜੇ ਨੂੰ ਇਹ ਉਪਦੇਸ਼ ਦੇ ਕਰਕੇ ਸੁਦਰਸੈਨ ਰਾਜੇ ਦੀ ਚਰਨੀ ਲਾ ਦਿੱਤਾ ਔਰ ਝੰਡਾ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰਿਆਂ ਦੇਸ਼ਾਂ ਦਾ ਗੁਰਮੁਖ ਦੀ ਪਦਵੀ ਦੇ ਕਰਕੇ ਪ੍ਰਚਾਰਕ ਬਣਾਇਆ ਸੀ ਉਸ ਦੇ ਸਰਨੀ ਪਾਇਆ ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਵ ਗੰਧਾਰ ਨਗਰ ਵਿੱਚ ਪਹੁੰਚੇ ਨੇ। ਇੱਥੇ ਦੇਵਲੂਤ ਰਾਕਸ਼ਾਂ ਦਾ ਨਗਰ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਨਗਰ ਤੋਂ ਬਾਹਰ ਇੱਕ ਪਹਾੜੀ ਦੇ ਹੇਠਾਂ ਸੁਹਾਵਣਾ ਥਾਂ ਵੇਖ ਕਰਕੇ ਬੈਠੇ ਨੇ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਮਰਦਾਨਿਆ ਇਸ ਨਗਰ ਦੇ ਵਿੱਚ ਜਾਣਾ ਪੈਣਾ। ਇਸ ਨਗਰ ਦੇ ਲੋਕ ਉਸ ਨਗਰ ਦੇ ਸਮਾਨ ਨੇ ਜਿੱਥੇ ਕੌਡੇ ਰਾਕਸ਼ ਨੇ ਤਪਦੇ ਹੋਏ ਕੜਾਹੇ ਦੇ ਵਿੱਚ ਤੈਨੂੰ ਸੁੱਟਿਆ ਸੀ। ਮਹਾਰਾਜ ਮੈਂ ਇਸ ਨਗਰ ਵਿੱਚ ਕਦੀ ਵੀ ਨਹੀਂ ਜਾਵਾਂਗਾ। ਤੇ ਗਰੀਬ ਨਿਵਾਜ ਕਹਿੰਦੇ, ਮਰਦਾਨਿਆ ਜਦ ਜਾਏਗਾ ਨਹੀਂ, ਇਸ ਨਗਰ ਦੇ ਕਾਰਜ ਸੌਰ ਨੇ ਨਹੀਂ ਹੈ, ਇਸ ਵਾਸਤੇ ਤੈਨੂੰ ਜਾਣਾ ਪੈਣਾ। ਮਹਾਰਾਜ ਇੰਨੀਆਂ ਅਜੇ ਭਾਈ ਮਰਦਾਨਾ ਜੀ ਦੇ ਨਾਲ ਬਚਨ ਬਿਲਾਸ ਕਰਦੇ ਨੇ ਤੇ ਇਸ ਸਮੇਂ ਨੂੰ ਇੱਕ ਰਾਕਸ਼ਾਂ ਦਾ ਦਲ ਚੜ ਕੇ ਆਇਆ। ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ ਜਿਸ ਦੇ ਨਾਲ 17 ਲੱਖ ਫੌਜ ਰਾਕਸ਼ਾਂ ਦੀ ਹੈ ਔਰ ਇਹ ਰਾਜਾ ਦੇਵਲੂਤ ਅੱਗੇ ਅੱਗੇ ਹੈ। ਜਦ ਇਸ ਨੇ ਦੇਖਿਆ ਕਿ 3 ਮਨੁੱਖ ਧਰਤੀ ਤੇ ਬੈਠੇ ਨੇ ਪਹਾੜ ਦੇ ਲਾਗੇ ਤੇ ਮਨ ਦੇ ਅੰਦਰ ਚਾਉ ਉੱਠਿਆ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਇਹ ਮਨੁੱਖਾਂ ਦਾ ਮਾਸ ਦਾ ਭੋਜਨ ਪ੍ਰਾਪਤ ਹੋਇਆ ਤੇ ਦੇਵਲੂਤ ਰਾਜੇ ਨੇ ਆਪਣੇ ਰਾਕਸ਼ਾਂ ਨੂੰ ਕਿਹਾ ਕਿ ਜਾਓ 3 ਜਾਣੇ ਇਹਨਾਂ 3 ਨੂੰ ਪਕੜ ਕੇ ਲੈ ਆਓ, ਕਿਤੇ ਨੱਠ ਨਾ ਜਾਣ। ਤੇ ਜਦ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ 3 ਜਾਣੇ ਪਕੜਨ ਗਏ ਨੇ ਤੇ ਕੁਝ ਦੂਰੀ ਤੋਂ ਇਹਨਾਂ ਨੂੰ ਦਿਸਣੋਂ ਹਟ ਗਿਆ, ਇਸ ਨਜ਼ਰ ਤੋਂ ਅੰਨੇ ਹੋ ਗਏ। ਇਹ 3 ਹੀ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨਜ਼ਰ ਨਹੀਂ ਪੈਂਦੇ। ਜਦ ਪਿੱਛੇ ਨੂੰ ਮੁੜਦੇ ਨੇ ਤਾਂ ਦਿਖਾਈ ਦਿੰਦਾ, ਅੱਗੇ ਨੂੰ ਝਾਤਦੇ ਨੇ ਤੇ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਾਂ ਪਿੜੀ। ਰਾਕਸ਼ ਬਿਰਤੀ ਹੋਣੇ ਕਰਕੇ, ਤਮੋ ਬਿਰਤੀ ਹੋਣੇ ਕਰਕੇ ਇਸ ਜੀਵ ਨੂੰ ਵੀ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਸਕਦੇ। ਜਿਨ੍ਹਾਂ ਦੇ ਅੰਦਰ ਤਮੋ ਬਿਰਤੀ ਹੈ ਉਹ ਕਦੇ ਵੀ ਨਹੀਂ ਪਰਮੇਸ਼ਰ ਦੇ ਦਰਸ਼ਨ ਕਰ ਸਕਦਾ, ਨਾ ਪ੍ਰੇਮਾ ਭਗਤੀ ਅੰਦਰ ਪ੍ਰਗਟ ਹੋ ਸਕਦੀ ਹੈ। ਐਸੇ ਰਾਕਸ਼ ਬਿਰਤੀ ਵਾਲੇ ਮਨੁੱਖ ਜਦ ਵਾਪਸ ਗਏ, ਰਾਜਨ ਨੂੰ ਦੱਸਿਆ ਕਿ ਰਾਜਨ, ਜਦ ਅਸੀਂ ਉੱਥੇ ਪਹੁੰਚਦੇ ਹਾਂ ਤੇ ਸਾਨੂੰ ਅੱਗੋਂ ਦਿਸਣੋਂ ਹਟ ਜਾਂਦਾ ਹੈ। ਤੇ ਰਾਜਾ ਕਹਿਣ ਲੱਗਾ, ਤੁਹਾਨੂੰ ਉੱਥੇ ਜਾ ਕੇ ਕੀ ਹੁੰਦਾ ਹੈ? ਉਸਨੇ ਕਿਹਾ, ਤੁਸੀਂ ਨਾ ਜਾਓ, 3 ਜਾਣੇ ਹੋਰ ਭੇਜੇ ਨੇ, ਹਾਲਤ ਉਹਨਾਂ ਨਾਲ ਵੀ ਉਹੀ ਹੋਈ ਹੈ, ਉਹ ਵੀ ਉਸੇ ਥਾਂ ਤੇ ਜਾ ਕੇ ਅੰਨੇ ਹੋ ਗਏ, ਉਹਨਾਂ ਨੂੰ ਕੁਝ ਨਜ਼ਰ ਨਹੀਂ ਆਇਆ। ਜਦ ਉਹਨਾਂ ਨੇ ਆ ਕੇ ਵਾਪਸ ਦੱਸਿਆ ਹੈ ਜਿਵੇਂ ਰਾਜਾ ਉਹਨਾਂ ਦੇ ਤਾਈਂ ਉਹਨਾਂ ਨੂੰ ਝਿੜਕਾਂ ਪਾਉਂਦਾ ਔਰ ਆਪ ਜਾਣ ਵਾਸਤੇ ਤਿਆਰ ਹੁੰਦਾ ਹੈ। ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਰਾਕਸ਼ ਰਾਏ ਕਹਿ ਰਿਸ ਬੈਨਾ।
ਰਾਕਸ਼ ਨੇ, ਉਹ ਦੇਵਲੂਤ ਰਾਜੇ ਨੇ ਆਪਣੇ ਦਲ ਦੇ ਤਾਈਂ ਇਸ ਤਰ੍ਹਾਂ ਕਹਿਣਾ ਕੀਤਾ,
ਤਾਹਾਂ ਜਾਏ ਕਿਆ ਭਾ ਤੁਮ ਨੈਨਾ,
ਉੱਥੇ ਜਾ ਕਰਕੇ ਤੁਸੀਂ ਆਪਣੇ ਨੇਤਰਾਂ ਦੇ ਨਾਲ ਕੀ ਤੱਕਦੇ ਹੋ?
ਲੈਨ ਪਠੇ ਤੀਨੋ ਪੁਨ ਔਰੀ।
3 ਜਾਣੇ ਹੋਰ ਇਸ ਰਾਜੇ ਨੇ ਉਹਨਾਂ ਰਾਕਸ਼ਾਂ ਦੇ ਵਿੱਚੋਂ ਭੇਜੇ ਨੇ ਕਿ ਜਾ ਕਰਕੇ ਇਹਨਾਂ 3 ਮਨੁੱਖਾਂ ਨੂੰ ਪਕੜ ਲਵੋ।
ਚੱਲ ਕਰ ਆਏ ਤੂਰਨ ਦੌਰੀ,
ਔਰ ਉਥੋਂ ਰਾਕਸ਼ਾਂ ਦੇ ਦਲ ਦੇ ਵਿੱਚੋਂ ਉਸ ਦਲ ਨੂੰ ਛੱਡ ਕਰਕੇ ਇਹ 3 ਜਾਣੇ ਦੌੜ ਕੇ ਅੱਗੇ ਆਏ।
ਪ੍ਰਥਮੈ ਜਿਉ ਅੰਦੇ ਸੋ ਭਏ,
ਜਿਵੇਂ ਪਹਿਲਾਂ 3 ਜਾਣੇ ਅੰਨੇ ਹੋਏ ਸਨ ਇਹ ਵੀ ਹੋ ਗਏ।
ਹਟ ਕਰ ਨਿਰਪਤ ਨਿਕਟ ਤਪ ਗਏ,
ਜਦੋਂ ਵਾਪਸ ਗਏ ਜਾ ਕਰਕੇ ਆਪਣੇ ਰਾਜੇ ਨੂੰ ਦੱਸਿਆ।
ਕਹਿਣ ਲੱਗੇ ਸੁਣੇ ਅਵਨੀਪਾ,
ਇਸ ਤਰ੍ਹਾਂ ਕਹਿਣ ਲੱਗੇ, ਐ ਰਾਜਨ ਸਾਡੀ ਵਾਰਤਾ ਸੁਣ।
ਨਹਿ ਦੀਸਹ ਜਬ ਜਾਏ ਸਮੀਪਾ,
ਜਦੋਂ ਅਸੀਂ ਉਹਨਾਂ ਦੇ ਪਾਸ ਜਾਂਦੇ ਹਾਂ ਸਾਨੂੰ ਦਿਸਣੋਂ ਹਟ ਜਾਂਦਾ ਹੈ, ਔਰ ਅਸੀਂ ਜਦ ਵਾਪਸ ਮੁੜਦੇ ਹਾਂ ਤਦ ਨਜ਼ਰ ਆਉਣ ਲੱਗ ਜਾਂਦਾ ਹੈ। ਇਹ ਵਾਰਤਾ ਉਸ ਥਾਂ ਤੋਂ ਅੱਗੇ ਨਹੀਂ ਹੁੰਦੀ।
ਹੋਏ ਦੂਰ ਜਬ ਦੇਤ ਦਿਖਾਈ,
ਜਦੋਂ ਅਸੀਂ ਦੂਰ ਹੋ ਜਾਂਦੇ ਹਾਂ ਫਿਰ ਨਜ਼ਰ ਆਉਣ ਲੱਗ ਜਾਂਦਾ ਹੈ।
ਅਚਰਜ ਹੀ ਕਾਸ਼ ਲਖੀ ਨਾ ਜਾਏ,
ਇਹ ਬੜਾ ਅਸਚਰਜਨਕ ਕੌਤਕ ਹੈ, ਕੁਝ ਜਾਣਿਆ ਨਹੀਂ ਜਾਂਦਾ ਕਿ ਉੱਥੇ ਜਾ ਕੇ ਸਾਨੂੰ ਹੁੰਦਾ ਕੀ ਹੈ। ਹੈ ਤਾਂ ਉਹ ਵੀ ਮਨੁੱਖ ਨੇ ਪਰ ਉਹਨਾਂ ਦੇ ਪਾਸ ਜਦ ਪਹੁੰਚਦੇ ਆ ਤੇ ਸਾਨੂੰ ਨਜ਼ਰ ਨਹੀਂ ਆਉਂਦਾ, ਜੇ ਦੂਰ ਹੋ ਜਾਂਦੇ ਆ ਤੇ ਨਜ਼ਰ ਆਉਣ ਲੱਗ ਜਾਂਦਾ ਹੈ।
ਸੁਣ ਭੂਪਤ ਮਤ ਹੋਏ ਬਿਸਮਾਏ,
ਰਾਜ ਨੇ ਜਦ ਸੁਣਿਆ ਤੇ ਸੁਣ ਕਰਕੇ ਬੜਾ ਮਨ ਵਿੱਚ ਹੈਰਾਨ ਹੋਇਆ।
ਰਹਿ ਰਾਕਸ਼ ਪੁਨ ਔਰ ਪਠਾਏ,
ਫਿਰ 3 ਰਾਕਸ਼ ਇਸ ਨੇ ਤੀਸਰੀ ਵਾਰ ਭੇਜੇ।
ਪੂਰਬ ਜੋ ਹੋਏ ਅੰਧ ਸਿਧਾਰੇ,
ਜਿਵੇਂ ਪਹਿਲਾਂ 2 ਭੇਜੇ ਹੋਏ 3-3 ਦੇ ਜਥੇ ਅੰਨੇ ਹੋ ਗਏ, ਇਹ ਤੀਸਰਾ ਭੇਜਿਆ ਹੋਇਆ ਵੀ ਅੰਧਾ ਹੋਇਆ ਹੈ।
ਸੱਤ ਵਾਰ ਇਸ ਰੀਤ ਪਧਾਰੇ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ, 7 ਵਾਰੀ ਰਾਜੇ ਨੇ ਆਪਣੇ ਮਨੁੱਖ ਭੇਜੇ ਔਰ 7 ਵਾਰ ਹੀ ਇਹੀ ਵਾਰਤਾ ਹੋਈ ਹੈ, ਉਸ ਜਗ੍ਹਾ ਤੋਂ ਅੱਗੇ ਉਹ ਜਾ ਨਹੀਂ ਸਕੇ। ਉਸ ਜਗ੍ਹਾ ਤੋਂ ਅੰਧੇ ਹੋ ਕੇ ਹੀ ਵਾਪਸ ਪਰਤੇ ਹਨ।
ਅਚਰਜ ਰਾਖਸ਼ ਰਾਜੇ ਮਨ,
ਇਹ ਬੜਾ ਅਸਚਰਜਨਕ ਕੌਤਕ ਰਾਜੇ ਨੇ ਮਨ ਵਿੱਚ ਮੰਨਿਆ। ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਕਰਤਾਰਪੁਰ ਨਗਰ ਵਸਾਇਆ, ਸਤਿਗੁਰੂ ਮਹਾਰਾਜ ਇਸ ਧਰਤੀ ਤੇ ਜਾ ਕਰਕੇ ਬੈਠੇ ਸਿਮਰਨ ਕਰਦੇ ਸਨ, ਤੇ ਜਿਸ ਦੀ ਇਹ ਧਰਤੀ ਸੀ ਉਹ ਚੜ ਕੇ ਆ ਗਿਆ ਔਰ ਨਾਲ ਆਪਣੇ ਫੌਜ ਲਿਆਂਦੀ। ਕਹਿਣ ਲੱਗਾ ਕਿ ਮੈਂ ਉਸ ਤਪੇ ਨੂੰ ਉੱਥੋਂ ਉਠਾ ਦੇਣਾ, ਉਹ ਫਕੀਰ ਨੇ ਆ ਕੇ ਮੇਰੀ ਧਰਤੀ ਮੰਨ ਲਈ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਦ ਪਕੜਨ ਵਾਸਤੇ ਆਇਆ, ਨਾਲ ਆਪਣੀ ਫੌਜ ਲਿਆਂਦੀ ਹੈ, ਤੇ ਜਦ ਘੋੜੀ ਪਾਸ ਆਈ ਤਾਂ ਘੋੜੀ ਨੂੰ ਵੀ ਦਿਸਣੋਂ ਹਟ ਗਿਆ ਤੇ ਆਪ ਨੂੰ ਵੀ ਦਿਸਣੋਂ ਹਟ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੈ ਕਿੱਥੇ ਨੇ। ਜਦ ਵਾਪਸ ਮੁੜਦਾ ਤੇ ਉਸ ਨੂੰ ਨਜ਼ਰ ਆਉਂਦਾ, ਜੇ ਘੋੜੀ ਇਸ ਪਾਸੇ ਨੂੰ ਕਰਦਾ ਤੇ ਦੋਨੇ ਅੰਧੇ ਹੋ ਜਾਂਦੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪਕੜਨ ਵਾਸਤੇ ਉਸਨੇ ਵੀ ਅਨੇਕਾਂ ਯਤਨ ਕੀਤੇ, ਪਰ ਉਸਦਾ ਇੱਕ ਨਾ ਜਲਿਆ। ਤਵੀ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਇਹ ਕਵੀ ਜੀ ਨੇ ਬੜੇ ਸੁੰਦਰ ਢੰਗ ਦੇ ਨਾਲ ਬਿਆਨ ਕੀਤਾ ਕਿ ਅਖੀਰ ਜਿਹੜੇ ਉਸਦੇ ਨਾਲ ਮਨੁੱਖ ਆਏ ਸਨ, ਉਹਨਾਂ ਦੇ ਵਿੱਚੋਂ ਇੱਕ ਸਿਆਣਾ ਸੀ, ਉਹ ਜਪ ਤਪ ਕਰਨ ਵਾਲਾ ਸੀ, ਧਰਮੀ ਪੁਰਸ਼ ਸੀ। ਉਸਨੇ ਕਿਹਾ ਕਿ ਇਹ ਭਾਈ, ਇਹ ਕੋਈ ਫਕੀਰ ਆਮ ਨਹੀਂ ਹੈ, ਇਹ ਕੋਈ ਜਪੀ ਤਪੀ ਹੈ। ਇਸ ਘੋੜੀ ਤੋਂ ਉੱਤਰ ਕਰਕੇ ਮਨ ਦੇ ਅੰਦਰ ਇਹ ਬਿਰਤੀ ਧਾਰਨ ਕਰ ਲੈ ਕਿ ਮੈਂ ਉਹਨਾਂ ਦੇ ਦਰਸ਼ਨ ਕਰਨ ਜਾਣਾ, ਤੇ ਫਿਰ ਦੇਖੀ ਭਲਾ ਜਾ ਕਰਕੇ ਕਿ ਤੇਰੀਆਂ ਨਜ਼ਰਾਂ ਦੇ ਵਿੱਚੋਂ ਇਹ ਹਨੇਰਾ ਉੱਠਦਾ ਹੈ ਕਿ ਜਾਂ ਆਉਂਦਾ ਹੈ। ਜਦ ਇਹ ਬਚਨ ਉਸਦਾ ਆਪਣੇ ਕੰਨਾਂ ਦੇ ਨਾਲ ਸੁਣਿਆ ਤੇ ਘੋੜੀ ਨੂੰ ਪਿੱਛੇ ਮੋੜ ਕਰਕੇ ਉਸ ਘੋੜੀ ਤੋਂ ਉਤਰਿਆ, ਧਰਤੀ ਤੇ ਪੈਰ ਰੱਖ ਕਰਕੇ ਇਹ ਮਨ ਵਿੱਚ ਵਿਚਾਰ ਕੀਤਾ ਕਿ ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ, ਮੈਂ ਉਹਨਾਂ ਨੂੰ ਉਠਾਉਣ ਨਹੀਂ ਜਾਣਾ। ਜਿੰਨੇ ਕਦਮ ਅੱਗੇ ਪੁੱਟਦਾ ਗਿਆ ਉਨੀ ਰੋਸ਼ਨੀ ਵੱਧਦੀ ਗਈ ਹੈ। ਜਦ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚਿਆ, ਇੰਨਾ ਪ੍ਰਕਾਸ਼ ਮਹਾਰਾਜ ਦੇ ਚਿਹਰੇ ਤੋਂ ਆਉਂਦਾ ਕਿ ਉਸਦੇ ਪਾਸੋਂ ਝੱਲਿਆ ਨਹੀਂ ਜਾਂਦਾ। ਕਰੋੜਾਂ ਸੂਰਜ ਵੀ ਸਾਹਮਣੇ ਆ ਜਾਣ ਤਾਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਿਹਰੇ ਦੇ ਜਾਹੋ ਜਲਾਲ ਦੇ ਜਿੰਨੇ ਦਰਸ਼ਨ ਉਸ ਨੂੰ ਹੋਏ, ਕਹਿੰਦੇ ਇੰਨਾ ਪ੍ਰਕਾਸ਼ ਕਰੋੜਾਂ ਸੂਰਜਾਂ ਦਾ ਵੀ ਹੋ ਨਹੀਂ ਸਕਦਾ। ਤੇ ਦੇਵਲੂਤ ਰਾਜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਅਸਚਰਜਨਕ ਕੌਤਕ ਨੂੰ ਦੇਖ ਕਰਕੇ ਮਨ ਵਿੱਚ ਬੜਾ ਹੈਰਾਨ ਹੁੰਦਾ ਕਿ ਮੈਂ ਇੰਨੀ ਵਾਰੀ 7 ਵਾਰੀ ਆਪਣੇ ਮਨੁੱਖ ਭੇਜੇ ਨੇ, ਰਾਖਸ਼ ਭੇਜੇ ਨੇ, ਔਰ 7 ਵਾਰੀ ਅੰਨੇ ਹੋ ਕੇ ਵਾਪਸ ਆਏ ਨੇ, ਇਹ ਕਿੱਦਾਂ ਹੋ ਸਕਦਾ? ਤੇ ਆਪ ਇਰਾਦਾ ਬਣਾਉਂਦਾ ਹੈ,
ਨਿਜ ਮੰਤਰੀ ਸੋ ਬਚਨ ਪਖਾਨਾ,
ਜਿਹੜਾ ਨਾਲ ਮੰਤਰੀ ਸੀ ਇਸਦਾ, ਵਜ਼ੀਰ ਰਾਖਸ਼ ਦੇ ਰਾਜੇ ਦਾ, ਉਸਨੇ ਮਨ ਦੇ ਵਿੱਚ ਇਸ ਤਰ੍ਹਾਂ ਸੋਚ ਕਰਕੇ ਰਾਜੇ ਨੂੰ ਕਿਹਾ,
ਇਹ ਕਿਆ ਅਚਰਜ ਜਾਏ ਨਾ ਜਾਣਿਓ,
ਕਹਿਣ ਲੱਗਾ ਕਿ ਇਹ ਬੜਾ ਅਸਚਰਜਨਕ ਕੌਤਕ ਹੈ, ਕੁਝ ਮਨ ਕਰਕੇ ਜਾਣਿਆ ਨਹੀਂ ਜਾਂਦਾ।
ਸਪਤ ਵਾਰ ਫਿਰ ਕਿਸੂ ਨਾ ਆਨਿਓ,
ਫਿਰ 7 ਵਾਰੀ ਰਾਜਨ ਤੂੰ ਮਨੁੱਖ ਭੇਜੇ ਨੇ, ਇਹ 7ਵੇਂ ਵਾਰੀ ਵਾਪਸ ਆ ਗਏ, ਕਿਸੇ ਨੇ ਪਕੜ ਕੇ ਨਹੀਂ ਲਿਆਂਦੇ।
ਮੰਤਰੀ ਉਚਰੈ ਸੁਣੋ ਸ਼ਿਤੇਸਾ,
ਇਸ ਵੇਲੇ ਮੰਤਰੀ ਨੇ ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਆਪਣੇ ਰਾਜੇ ਨੂੰ ਬੇਨਤੀ ਕੀਤੀ,
ਕਲਾਵਾਨ ਇਹ ਕੋ ਬੈਸਾ,
ਇਹ ਰਾਜਨ ਇਹ ਕੋਈ ਕਲਾਵਾਨ ਮਹਾਪੁਰਸ਼ ਬੈਠਾ ਹੈ, ਕੋਈ ਤਪਸਵੀ ਹੈ, ਇਹ ਕੋਈ ਆਮ ਮਨੁੱਖ ਤੇਰੇ ਜੰਗਲ ਵਿੱਚ ਆ ਕੇ ਨਹੀਂ ਬੈਠਾ। ਜਿਸ ਦੇ ਪਾਸ ਜਾਂਦੇ ਨੇ ਔਰ ਅੰਨੇ ਹੋ ਜਾਂਦੇ ਨੇ, ਇਸ ਨੂੰ ਨਿਰੰਕਾਰ ਦੀ ਜੋਤ ਪਛਾਣ,
ਜੇ ਕਰ ਹੋਵੇ ਆਪ ਰਜਾਈ,
ਜੇ ਕਿਤੇ ਆਪ ਜੀ ਦੀ ਆਗਿਆ ਹੋਵੇ,
ਪੁਰਖੋ ਮੈਂ ਇਨਕੇ ਢਿੱਗ ਜਾਈ,
ਤੇ ਮੈਂ ਇਹਨਾਂ ਦੇ ਪਾਸ ਜਾ ਕਰਕੇ ਇਹਨਾਂ ਦੀ ਪਰਖ ਕਰਕੇ ਆ ਸਕਦਾ ਹਾਂ। ਜੇ ਤੁਸੀਂ ਆਗਿਆ ਦਿੰਦੇ ਹੋ ਤੇ ਮੈਂ ਖੁਦ ਜਾਂਦਾ ਹਾਂ।
ਆਏ ਸਪਾਏ ਸਚਿਵ ਸੋ ਆਇਓ,
ਰਾਜੇ ਨੇ ਆਗਿਆ ਦੇ ਦਿੱਤੀ ਕਿ ਜਾਓ ਵਜ਼ੀਰ ਜੀ, ਤੁਸੀਂ ਜਾ ਸਕਦੇ ਹੋ। ਔਰ ਵਜ਼ੀਰ ਇਕੱਲਾ ਹੀ ਮਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਤਾਂਘ ਬਣਾ ਕੇ ਤੁਰਿਆ,
ਸ਼ੁੱਧ ਆਤਮਾ ਕਪਟ ਗਵਾਇਓ,
ਆਤਮਾ ਕਰਕੇ ਸ਼ੁੱਧ ਹੋ ਗਿਆ, ਸਾਰੇ ਕਪਟ ਜਿਹੜੇ ਨੇ, ਵਿਕਾਰ ਜਿਹੜੇ ਨੇ, ਉਹ ਨਾਸ ਕਰ ਲਏ। ਔਰ ਬੇਨਤੀਆਂ ਕਰਦਾ ਹੈ,
ਸੇਵਾ ਕਰੋ ਸੰਤ ਜੀ ਤੁਮਰੀ,
ਐ ਗਰੀਬ ਨਿਵਾਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਹਾਤਮਾ ਜੀ, ਮੈਂ ਆਪ ਜੀ ਦੇ ਚਰਨਾਂ ਦੀ ਸੇਵਾ ਕਰਾਂਗਾ।
ਦੇਖਣ ਸ਼ਰਧਾ ਪੂਰੋ ਹਮਰੀ,
ਮੇਰੇ ਹਿਰਦੇ ਦੇ ਅੰਦਰ ਇਹ ਸ਼ਰਧਾ ਹੈ ਕਿ ਮੈਂ ਆਪ ਜੀ ਦੇ ਦਰਸ਼ਨ ਕਰਾਂ, ਤੇ ਕਿਰਪਾ ਕਰਕੇ ਮੇਰੇ ਇਹ ਹਿਰਦੇ ਦੀ ਤਾਂਘ ਪੂਰੀ ਕਰ ਦਿਓ।
ਇਸ ਵਿਦ ਕਹਿਤ ਬੰਦ ਦੁਆ ਹੱਥ,
ਇਸ ਤਰੀਕੇ ਦੇ ਨਾਲ ਬੇਨਤੀ ਕਰਦੇ ਹੋਏ ਨੇ ਵਜ਼ੀਰ ਨੇ ਦੋਨੇ ਹੱਥ ਜੋੜੇ,
ਚੱਲ ਕਰ ਆਵਾ ਟਿਗ ਜਗਨਨਾਥ,
ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਉਣ ਵਾਸਤੇ ਆਪਣੇ ਕਦਮ ਪੁੱਟਦਾ ਹੈ। ਜਿਉਂ ਜਿਉਂ ਕਦਮ ਪੁੱਟਦਾ ਤਿਉਂ ਤਿਉਂ ਹੱਥ ਜੋੜ ਕਰਦਾ ਹੋਇਆ ਬੇਨਤੀਆਂ ਕਰੀ ਜਾਂਦਾ। ਉੱਥੋਂ ਹੀ ਬੇਨਤੀਆਂ ਆਰੰਭ ਕਰ ਦਿੱਤੀਆਂ ਔਰ ਹੱਥ ਜੋੜ ਲਏ ਕਿ ਮਹਾਰਾਜ ਕਿਰਪਾ ਕਰ ਦਿਓ, ਆਪਣਾ ਬਿਰਧ ਪਛਾਣਿਓ, ਮੈਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਰਿਹਾ ਹਾਂ, ਕਿਤੇ ਮੇਰੀ ਵੀ ਨਿਗਾਹ ਨਾ ਬੰਦ ਹੋ ਜਾਵੇ। ਇਵੇਂ ਬੇਨਤੀਆਂ ਕਰਦਾ ਹੋਇਆ ਉਹ ਵਜ਼ੀਰ ਰਾਜੇ ਦੇ ਪਾਸੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ।
ਦੋਹਰਾ ਪੂਰਨ ਪਰਮੇਸ਼ਰ ਜਹੀ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਪੂਰਨ ਪਰਮੇਸ਼ਰ ਦੇ ਅਵਤਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਵਲੂਤ ਰਾਜੇ ਨੂੰ ਗਿਆਨ ਦਾ ਸਬਕ ਦੇਣ ਵਾਸਤੇ ਪਹੁੰਚੇ ਸਨ।
ਪ੍ਰੇਮ ਮੰਤਰੀ ਧਾਰ।
ਜਦੋਂ ਮੰਤਰੀ ਨੇ ਇਸ ਤਰ੍ਹਾਂ ਪ੍ਰੇਮ ਧਾਰਨ ਕਰਕੇ ਪੂਰਨ ਸਤਿਗੁਰਾਂ ਦਾ
ਬੰਧਨ ਕਰਕੇ ਬੈਠ ਗਿਆ।
ਜਦ ਮਹਾਰਾਜ ਦੇ ਪਾਸ ਆਇਆ, ਨਮਸਕਾਰ ਕਰਕੇ ਕੋਲ ਬੈਠ ਗਿਆ।
ਨੀਕੇ ਬਚਨ ਉਚਾਰ
ਔਰ ਬੜੇ ਪ੍ਰੇਮ ਦੇ ਨਾਲ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ।
ਚੌਪਈ ਕੋ ਨਾਮੰਗ ਕਹਿਤੇ ਚਲ ਆਏ।
ਤਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੇ ਤਾਈ ਵਜ਼ੀਰ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਨਾਮ ਕੀ ਹੈ ਔਰ ਕਿੱਥੋਂ ਚੱਲ ਕੇ ਆਏ ਹੋ?
ਜੋ ਤਨ ਧਰ ਕਰਤਾਰ ਸੁਹਾਏ।
ਜੋ ਇਹ ਜਿਹੜਾ ਸਰੀਰ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਮਾਨ ਧਾਰਨ ਕੀਤਾ ਹੈ, ਕਿਉਂਕਿ ਮਹਿਮਾ ਕਰਦਾ ਹੈ ਸਤਿਗੁਰਾਂ ਦੀ, ਜਾਣਦਾ ਤੇ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਤੇ ਕਰਕੇ ਇਹਨਾਂ ਨੇ ਅਵਤਾਰ ਲਿਆ ਹੈ, ਪਰ ਮਹਾਤਮਾ ਜਾਣ ਕਰਕੇ ਸ਼ਰਧਾ ਰੱਖਦਾ ਕਿ ਕੋਈ ਸੰਤ ਮਹਾਤਮਾ ਜਪੀ ਤਪੀ ਹੋਣਗੇ। ਇਸ ਵਾਸਤੇ ਕਹਿੰਦਾ ਕਿ ਆਪ ਕਰਤਾਰ ਦਾ ਸਰੂਪ ਨਜ਼ਰ ਆਉਂਦੇ ਹੋ ਤੇ ਤੁਸੀਂ, ਤੁਹਾਡਾ ਨਾਮ ਕੀ ਹੈ ਔਰ ਕਿੱਥੋਂ ਆਏ ਹੋ?
ਅੱਗੇ ਗਮਨ ਹੋ ਕੌਣੇ ਦੇਸ਼ਾ।
ਇਸ ਦੇਸ਼ ਤੋਂ ਅੱਗੇ ਹੋਰ ਕਿਸ ਦੇਸ਼ ਨੂੰ ਜਾ ਰਹੇ ਹੋ?
ਸੁਣ ਕਰ ਬੋਲੇ ਸ਼੍ਰੀ ਜਗਤੇਸ਼ਾ।
ਜਗਤ ਦੇ ਈਸ਼ਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਵਜ਼ੀਰ ਦੇ ਪ੍ਰੇਮ ਭਰੇ ਵਚਨ ਸੁਣ ਕਰਕੇ ਵਜ਼ੀਰ ਨੂੰ ਤੇ ਸਮੇਂ ਉੱਤਰ ਦੇਣ ਲੱਗੇ।
ਨਾਮ ਅਹੈ ਨਾਨਕ ਨਿਰੰਕਾਰੀ।
ਮਹਾਰਾਜ ਕਹਿੰਦੇ, ਐ ਵਜ਼ੀਰ, ਸਾਡਾ ਨਾਮ ਨਾਨਕ ਹੈ ਤੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਉਦੇਸ਼ ਤੋਂ ਅਸੀਂ ਚੱਲ ਕਰਕੇ ਆਏ ਹਾਂ, ਇਸ ਵਾਸਤੇ ਸਾਨੂੰ ਨਾਨਕ ਨਿਰੰਕਾਰੀ ਕਹਿੰਦੇ ਹਨ।
ਲਖੋ ਅਤੀਤੰ ਇੱਛਾਚਾਰੀ।
ਅਸੀਂ ਵੈਰਾਗ, ਤਿਆਗ, ਜਪ, ਤਪ ਇਹ ਸਾਰੇ ਸਾਧਨਾਂ ਨੂੰ ਅਪਣਾਇਆ ਹੋਇਆ ਹੈ। ਜੇ ਤੇਰੀ ਨਿਗਾਹ ਦੇ ਵਿੱਚ ਵੈਰਾਗੀ ਹਾਂ ਤੇ ਵੈਰਾਗੀ ਹਾਂ, ਜੇ ਤਿਆਗੀ ਹਾਂ ਤੇ ਤਿਆਗੀ ਹਾਂ, ਜੇ ਫਕੀਰ ਹਾਂ ਤੇ ਫਕੀਰ ਹਾਂ, ਜੇ ਜਪੀ ਤਪੀ ਹਾਂ ਤੇ ਜਪੀ ਤਪੀ ਹਾਂ, ਜੇ ਸੰਨਿਆਸੀ ਸਮਝਾ ਤੇ ਸੰਨਿਆਸੀ ਹਾਂ, ਜੋ ਤੇਰੇ ਹਿਰਦੇ ਦੀ ਇੱਛਾ ਹੈ ਉਹੀ ਇੱਛਾ ਤੂੰ ਆਪਣੀ ਸਾਹਮਣੇ ਪ੍ਰਗਟ ਕਰ ਸਕਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ, ਸਾਡੀ ਇੱਛਾ ਇਹਨਾਂ ਦੇਸ਼ਾਂ ਨੂੰ ਦੇਖਣ ਦੀ ਹੈ।
ਤਦ ਮੰਤਰੀ ਪਦ ਬੰਦਨ ਕਰਕੇ।
ਤਦੋਂ ਮੰਤਰੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਔਰ ਰਾਜੇ ਵੱਲੋਂ ਜਿਹੜੀ ਹੋਈ ਭੁੱਲ ਹੈ ਉਸ ਦੀ ਖਿਮਾ ਵੀ ਮੰਗੀ ਹੈ ਕਿ ਮਹਾਰਾਜ ਉਸ ਰਾਜੇ ਤੋਂ ਭੁੱਲ ਹੋ ਗਈ, ਮੈਂ ਤਿਸ ਦਾ ਵਜ਼ੀਰ ਹਾਂ, ਮੈਂ ਉਸ ਦੇ ਪੱਖ ਤੋਂ ਆਪ ਭੁੱਲ ਮੰਗਦਾ ਹਾਂ ਤੇ ਕਿਰਪਾ ਕਰੋ ਮਹਾਰਾਜ ਉਸ ਨੂੰ ਵੀ ਗਿਆਨ ਬਖਸ਼ਿਸ਼ ਕਰੋ, ਉਹ ਵੀ ਆਪ ਜੀ ਦੇ ਦਰਸ਼ਨ ਕਰ ਸਕੇ। ਇਸ ਤਰੀਕੇ ਦੇ ਨਾਲ ਵਜ਼ੀਰ ਬੇਨਤੀਆਂ ਕਰਕੇ ਮਹਾਰਾਜ ਦੇ ਦਰਸ਼ਨ ਕਰਕੇ ਵਾਪਸ ਗਿਆ।
ਗਇਓ ਭੂਪ ਟਿਗ ਹਿਤ ਉਰ ਧਰਕੈ।
ਔਰ ਇਹ ਮਹਾਰਾਜ ਦਾ ਪ੍ਰੇਮ ਹਿਰਦੇ ਚ ਧਾਰਨ ਕੀਤਾ ਤੇ ਬੜੇ ਪ੍ਰੇਮ ਦੇ ਨਾਲ ਜਾ ਕਰਕੇ ਰਾਜੇ ਨੂੰ ਇਹ ਸਾਰੀ ਵਾਰਤਾ ਸੁਣਾ ਦਿੱਤੀ।
ਨਗਰ ਤੋਹੇ ਆਇਓ ਕਰਤਾਰਾ।
ਕਹਿਣ ਲੱਗਾ, ਹੇ ਰਾਜਨ, ਤੇਰੇ ਨਗਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਕਰਤਾਰ ਦੇ ਸਰੂਪ ਪਹੁੰਚੇ ਨੇ।
ਸ਼ਰਨ ਗਹੋ ਹੋਵੇ ਨਿਸਤਾਰਾ।
ਜੇ ਤੂੰ ਉਹਨਾਂ ਦੀ ਸ਼ਰਨ ਪੈ ਜਾਵੇਂ ਤੇ ਤੇਰਾ ਵੀ ਭਵਜਲ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ ਤੇ ਜੇ ਤੂੰ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਐਸੇ ਮਹਾਤਮਾ ਨੂੰ ਪਕੜਨ ਦੇ ਯਤਨ ਕਰਦਾ ਰਹੋ ਤੇ ਤੂੰ ਵੀ ਇਸ ਸੰਸਾਰ ਤੋਂ ਮੁੱਖ ਉਜਲ ਕਰਕੇ ਨਹੀਂ ਜਾ ਸਕਦਾ। ਵਜ਼ੀਰ ਸਮਝਾਉਂਦਾ ਹੈ ਕਿ ਹੈ ਰਾਜਨ, ਤੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਪੈ ਜਾ।
ਪਰਮ ਹਿਰਦੈ ਤੇ ਸਭ ਪਰ ਹਰਕੈ।
ਆਪਣੇ ਹਿਰਦੇ ਦੇ ਸਾਰੇ ਵਿਕਾਰ ਦੂਰ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹੋ ਜਾ।
ਚਲੋ ਮਿਲੋ ਪ੍ਰੇਮ ਮਹਿ ਉਰ ਭਰਕੈ।
ਹਿਰਦੇ ਦੇ ਅੰਦਰ ਪ੍ਰੇਮ ਭਰ ਲੈ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਲਾ।
ਦੋਹਰਾ ਦੇਵਲੂਤ ਸੁਣ ਕਰ ਕਹੈ।
ਦੇਵਲੂਤ ਰਾਜੇ ਨੇ ਜਦ ਵਜ਼ੀਰ ਦੇ ਬਚਨ ਸੁਣੇ।
ਮਾਨੁਖ ਭੋਜਨ ਮੋਰ।
ਔਰ ਇਹ ਬਚਨ ਕਹੇ ਕਿ ਹੇ ਵਜ਼ੀਰ, ਇਹ ਤਾਂ ਮੇਰਾ ਮਨੁੱਖਾਂ ਦਾ ਭੋਜਨ ਹੈ, ਇੰਨਾ ਸਮਾਂ ਲੰਘ ਗਿਆ ਤੁਹਾਨੂੰ ਕਦੇ ਮਨੁੱਖ ਨਹੀਂ ਮਿਲਿਆ ਤੇ ਬੜੇ ਲੰਬੇ ਸਮੇਂ ਤੋਂ ਬਾਅਦ ਮਨੁੱਖ ਆਏ ਨੇ ਤੇ ਮੈਂ ਤੇ ਇਹਨਾਂ ਮਨੁੱਖਾਂ ਦਾ ਭੋਜਨ ਕਰਨਾ ਤੇ ਤੂੰ ਕਹਿੰਦਾ ਸ਼ਰਨ ਪੈ ਜਾ, ਇਹ ਕਦੇ ਨਹੀਂ ਹੋ ਸਕਦਾ।
ਬਹੁ ਨਾ ਤਿਨ ਕੀ ਸ਼ਰਨ ਹੋ।
ਮੈਂ ਤਾਂ ਕਦੇ ਵੀ ਇਹਨਾਂ ਮਨੁੱਖਾਂ ਦੀ ਸ਼ਰਨ ਨਹੀਂ ਪਕੜਾਂਗਾ।
ਮਾਨੋ ਬਚਨ ਨਾ ਤੋਰ।
ਮੈਂ ਕਦੇ ਵੀ ਤੇਰੇ ਬਚਨਾਂ ਨੂੰ ਮੰਨਾਂਗਾ ਨਹੀਂ, ਮੇਰੇ ਹਿਰਦੇ ਦੇ ਵਿੱਚ ਕਦੇ ਵੀ ਤੇਰੇ ਬਚਨਾਂ ਦਾ ਪ੍ਰਭਾਵ ਨਹੀਂ ਆ ਸਕਦਾ, ਮੈਂ ਕਿਉਂ ਇਹਨਾਂ ਮਨੁੱਖਾਂ ਦੀ ਸ਼ਰਨ ਪਵਾਂ?
ਚੌਪਈ ਕੈਸੇ ਹੈ ਦੇਖੋ ਮੈਂ ਜਾਈ।
ਮੈਂ ਆਪ ਜਾ ਕੇ ਦੇਖਾਂਗਾ ਕਿ ਇਹ ਮਨੁੱਖ ਕੈਸੇ ਨੇ, ਕਿਹੋ ਜਿਹੀਆਂ ਕਰਾਮਾਤਾਂ ਦਿਖਾਉਂਦੇ ਨੇ, ਕਿਉਂ ਨੀ ਤੁਹਾਨੂੰ ਪਾਸ ਜਾ ਕੇ ਨਜ਼ਰ ਆਉਂਦਾ?
ਯੋਂ ਕਹਿ ਆਪ ਚਲਾ ਪੁਨਰਾਈ,
ਇਵੇਂ ਕਹਿ ਕਰਕੇ ਰਾਜਾ ਆਪ ਉਹਨਾਂ ਰਾਕਸ਼ਾਂ ਦੇ ਦਲ ਨੂੰ ਨਾਲ ਲੈ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪਕੜਨ ਵਾਸਤੇ ਚੱਲਿਆ।
ਸਭ ਰਾਕਸ਼ ਹੈ ਜਾ ਕੇ ਸੰਗਾ,
ਸਾਰੇ ਰਾਕਸ਼ਾਂ ਦੇ ਦਲ ਉਸ ਰਾਜੇ ਦੇ ਨਾਲ ਹਨ।
ਜਨ ਗਿਰ ਆਵਤ ਮੇਚਕ ਅੰਗਾ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਕਿ ਇਹ ਕਾਲੇ ਰੰਗ ਦੇ ਪਹਾੜ ਹੀ ਤੁਰ ਕਰਕੇ ਆ ਰਹੇ ਹੋਣ। ਲੰਬੀਆਂ ਲੰਬੀਆਂ ਦੇਹਾਂ ਨੇ, ਕਾਲੇ ਰੰਗ ਨੇ ਇਹਨਾਂ ਦਾ ਰਾਕਸ਼ਾਂ ਦੇ, ਔਰ ਸਾਰੇ ਦਾ ਸਾਰਾ ਦਲ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪਕੜਨ ਵਾਸਤੇ ਤੁਰ ਪਿਆ।
ਚੱਲ ਕਰ ਆਏ ਜਬ ਹੈ ਸਮੀਪਾ,
ਜਦੋਂ ਚੱਲ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚੇ।
ਅੰਦੇ ਭਏ ਸਹਿਤ ਅਵਨੀਪਾ,
ਰਾਜੇ ਦੇ ਸਮੇਤ ਸਾਰੇ ਹੀ ਅੰਨੇ ਹੋ ਗਏ। 17 ਲੱਖ ਫੌਜ ਦਾ ਵਰਣਨ ਆਇਆ ਪਿੱਛੇ, ਕਹਿੰਦੇ 17 ਦੀ 17 ਲੱਖ ਫੌਜ ਹੀ ਰਾਜੇ ਦੇ ਸਮੇਤ ਸਾਰੀ ਅੰਨੀ ਹੋ ਗਈ ਹੈ।
ਇੱਕ ਮੰਤਰੀ ਕੋ ਦੇਤ ਦਿਖਾਈ,
ਕੇਵਲ ਇੱਕ ਮੰਤਰੀ ਨੂੰ ਨਜ਼ਰ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ। ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਹੈ ਔਰ ਵੈਰਾਗ ਔਰ ਤਿਆਗ ਦਾ ਇਹ ਜਪੀ ਤਪੀ ਹੈ, ਇਸ ਵਾਸਤੇ ਇਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ।
ਔਰ ਫਿਰ ਹੈ ਭੁੱਲੇ ਤਹਿ ਥਾਈ,
ਹੋਰ ਸਾਰੇ ਹੀ ਇੱਧਰ ਉੱਧਰ ਭੁੱਲੇ ਹੋਏ, ਕਿਉਂਕਿ ਜਦ ਨਜ਼ਰ ਨਾ ਆਵੇ ਤੇ ਨਾ ਰਸਤਾ ਲੱਭਦਾ ਹੈ, ਨਾ ਕੋਈ ਦਿਸ਼ਾ ਨਜ਼ਰ ਆਉਂਦੀ ਹੈ, ਇਸ ਵਾਸਤੇ ਇੱਕ ਦੂਸਰੇ ਦੇ ਪਕੜਦੇ ਹੋਏ ਇਸ਼ਾਰੇ ਦੇ ਨਾਲ ਭੁੱਲੇ ਹੋਏ ਭਟਕਦੇ ਹੋਏ ਫਿਰਦੇ ਹਨ।
ਤਬਹਿ ਸਚਿਵ ਨੇ ਗਰਾ ਉਚਾਰੀ,
ਤਦੋਂ ਵਜ਼ੀਰ ਨੇ ਰਾਜੇ ਦੇ ਤਾਈ ਇਸ ਤਰ੍ਹਾਂ ਬੇਨਤੀ ਕੀਤੀ,
ਯਾ ਪੂਪਤ ਸੁਧ ਅਹੈ ਤੁਮਾਰੀ,
ਐ ਰਾਜਨ ਕੀ ਖਬਰ ਹੋਈ ਹੈ ਤੈਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪਕੜਨ ਦੇ ਸਮੇਂ?
ਸੂਤੇ ਚਲਤ ਨਾ ਜਾਵ ਉਹ ਭੁੱਲੇ,
ਹੁਣ ਉਹਨਾਂ ਨੂੰ ਕਿਉਂ ਨੀ ਪਕੜਨ ਵਾਸਤੇ ਰਸਤਾ ਸਿੱਧਾ ਲੈਂਦੇ, ਕਿਉਂ ਭੁੱਲਦੇ ਫਿਰਦੇ ਹੋ?
ਅਜਹੋ ਪੇ ਹੋਹ ਮੋਹੇ ਅਨੁਕੂਲੇ,
ਅਜੇ ਵੀ ਤੁਸੀਂ ਉਹਨਾਂ ਦੇ ਅਨੁਸਾਰੀ ਹੋ ਜਾਓ, ਮਨ ਦੇ ਅੰਦਰ ਪ੍ਰੇਮ ਧਾਰਨ ਕਰ ਲਵੋ ਤੇ ਸ਼ਰਨ ਗ੍ਰਹਿਣ ਕਰ ਲਵੋ, ਇਹ ਮਨ ਦੀ ਇੱਛਾ ਛੱਡ ਦਿਓ ਕਿ ਅਸੀਂ ਉਹਨਾਂ ਨੂੰ ਪਕੜ ਕਰਕੇ ਉਹਨਾਂ ਦਾ ਭੋਜਨ ਕਰਾਂਗੇ। ਜੇ ਮਨ ਦੇ ਅੰਦਰ ਪ੍ਰੇਮ ਧਾਰਨ ਕਰ ਲਵੋ।
ਭੈ ਕਰ ਡਰ ਪਿਓ ਰਾਖਸ਼ ਰਾਜਾ,
ਜਦੋਂ ਇਹ ਰਾਖਸ਼ ਨੇ ਰਾਜੇ ਨੇ ਵਜ਼ੀਰ ਦੇ ਬਚਨ ਸੁਣੇ ਕਿ ਜੇ ਅਜੇ ਵੀ ਸ਼ਰਨ ਗ੍ਰਹਿਣ ਕਰ ਲਵੋ ਤਾਂ ਤੁਹਾਡਾ ਭਲਾ ਹੋ ਜਾਵੇਗਾ ਔਰ ਤੁਸੀਂ ਬਚ ਜਾਓਗੇ। ਜਦ ਇਹੋ ਜਿਹੀਆਂ ਬੇਨਤੀਆਂ ਸੁਣੀਆਂ ਵਜ਼ੀਰ ਦੀਆਂ ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਭੈ ਆਇਆ ਰਾਜੇ ਨੂੰ, ਔਰ ਡਰ ਧਾਰਨ ਕਰਕੇ ਵਜ਼ੀਰ ਦੀਆਂ ਬੇਨਤੀਆਂ ਸੁਣ ਕਰਕੇ ਮਹਾਰਾਜ ਦੇ ਚਰਣਾਂ ਦਾ ਅਨੁਸਾਰੀ ਹੋ ਗਿਆ।
ਬੋਲਿਓ ਬਚਨ ਧਰੇ ਬਹੁ ਲਾਜਾ,
ਔਰ ਬੜਾ ਸ਼ਰਮਿੰਦਾ ਹੋਇਆ, ਸ਼ਰਮਿੰਦਗੀ ਦੇ ਸਹਿਤ ਵਜ਼ੀਰ ਨੂੰ ਕਹਿਣ ਲੱਗਾ ਹੈ,
ਹੇ ਮੰਤਰੀ ਜੈਸਾ ਤੂੰ ਕਹੀ,
ਹੇ ਮੰਤਰੀ ਵਜ਼ੀਰ ਜਿਵੇਂ ਤੂੰ ਕਹਿੰਦਾ ਹੈ,
ਤੈ ਸੋਈ ਪੂਰਨ ਇਹ ਅਹੀ,
ਤੈਸਾ ਹੀ ਮੈਂ ਹੁਣ ਕਰਾਂਗਾ। ਕਿੱਥੇ ਵਜ਼ੀਰ ਪਹਿਲਾਂ ਉਸ ਰਾਜੇ ਦੀ ਹੁਕਮ ਨੂੰ ਆਦੇਸ਼ ਨੂੰ ਮੰਨਦਾ ਸੀ ਤੇ ਵਜ਼ੀਰ ਨੇ ਬੇਨਤੀਆਂ ਕੀਤੀਆਂ ਕਿ ਇਹ ਰਾਜਨ ਆਪਣਾ ਹੱਠ ਛੱਡ ਦੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਣੀ ਪੈ ਜਾ, ਤੇ ਕਹਿੰਦਾ ਮੈਂ ਤੇ ਕਦੀ ਵੀ ਉਹਨਾਂ ਮਨੁੱਖਾਂ ਦੀ ਸ਼ਰਣੀ ਨਹੀਂ ਪਵਾਂਗਾ ਔਰ ਮੈਂ ਉਹਨਾਂ ਨੂੰ ਪਕੜ ਕੇ ਹੀ ਲਿਆਵਾਂਗਾ। ਹੁਣ ਜਦ ਸ਼ਰਮਿੰਦਾ ਹੋਇਆ, ਆਪ ਅੱਖਾਂ ਤੋਂ ਅੰਨਾ ਹੋਇਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਰੂਪ ਦੇ ਦਰਸ਼ਨ ਨਹੀਂ ਹੁੰਦੇ, ਤੇ ਇਸ ਵੇਲੇ ਸ਼ਰਮਿੰਦਗੀ ਦੇ ਸਹਿਤ ਕਹਿਣ ਲੱਗਾ ਕਿ ਹੇ ਵਜ਼ੀਰ ਹੁਣ ਜਿਵੇਂ ਤੂੰ ਕਹੇਗਾ ਮੈਂ ਉਵੇਂ ਹੀ ਕਰਾਂਗਾ, ਜੇ ਕਹਿੰਦਾ ਮੈਂ ਸ਼ਰਨ ਪੈ ਜਾ ਮੈਂ ਸ਼ਰਨ ਪੈ ਜਾਵਾਂਗਾ, ਸਾਰੇ ਕਰਮਾਂ ਨੂੰ ਛੱਡ ਦਿਆਂਗਾ।
ਦੋਹਰਾ ਆਪ ਮੁਝ ਦਰਸ਼ਨ ਦੇ,
ਹੁਣ ਕਿਰਪਾ ਕਰਕੇ ਤੂੰ ਮੈਨੂੰ ਪਕੜ ਕਰਕੇ ਉਹਨਾਂ ਮਹਾਤਮਾ ਦੀ ਸ਼ਰਨ ਲੈ ਜਾ ਜਿਸ ਕਰਕੇ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ।
ਜੇ ਚਰਨ ਸ਼ਰਨ ਹੋ ਆਉਂ,
ਜੇ ਮੈਂ ਉਹਨਾਂ ਦੀ ਚਰਨ ਸ਼ਰਨ ਵਿੱਚ ਪਹੁੰਚ ਜਾਵਾਂ,
ਧਰ ਸ਼ਰਧਾ ਸੇਵਾ ਕਰਾਂ,
ਮੈਂ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਧਾਰਨ ਕਰਕੇ ਉਹਨਾਂ ਮਹਾਤਮਾ ਦੀ ਸੇਵਾ ਕਰਾਂਗਾ,
ਸਦਾ ਜਪਾਂ ਤਿੰਨ ਨਾਮ,
ਔਰ ਹਮੇਸ਼ਾ ਹੀ ਮੈਂ ਉਹਨਾਂ ਦਾ ਨਾਨਕ ਨਾਮ ਜਪਦਾ ਰਹਾਂਗਾ, ਤੇ ਇਹ ਮੇਰੀ ਬੇਨਤੀ ਪ੍ਰਵਾਨ ਕਰ ਲੈ ਤੇ ਮੈਨੂੰ ਪਕੜ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਲੈ ਜਾ।
ਚੌਪਈ ਦੀਨ ਭਇਓ ਨਿਰਪ ਸਚਿਵ ਵਿਚਾਰਾ,
ਜਦੋਂ ਵਜ਼ੀਰ ਨੇ ਵਿਚਾਰ ਕੀਤੀ ਕਿ ਇਹ ਰਾਜਾ ਬੜਾ ਅਧੀਨਤਾ ਦੇ ਸਹਿਤ ਹੋਇਆ ਹੈ,
ਸ਼ੁੱਧ ਆਤਮਾ ਜਬਹਿ ਨਿਹਾਰਾ,
ਜਦੋਂ ਦੇਖਿਆ ਕਿ ਇਹ ਰਾਜਾ ਆਤਮਾ ਕਰਕੇ ਪਵਿੱਤਰ ਹੋ ਚੁੱਕਾ ਹੈ ਔਰ ਇਸ ਨੇ ਆਪਣੇ ਮਨ ਦੀ ਅਪਣੱਤ ਛੱਡ ਦਿੱਤੀ ਹੈ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਸ਼ਰਨ ਦਾ ਅਨੁਸਾਰੀ ਹੋ ਚੁੱਕਾ ਹੈ ਔਰ ਤਿਆਗ ਕਰ ਦਿੱਤਾ ਹੈ ਇਸ ਨੇ ਆਪਣੇ ਹੰਕਾਰ ਦਾ, ਇਸ ਵੇਲੇ ਵਜ਼ੀਰ ਨੇ ਇਹ ਸ਼ੁਭ ਵਿਚਾਰ ਗਿਣ ਕੇ,
ਅਬ ਗਮਨਿਓ ਸ਼੍ਰੀ ਗੁਰੂ ਅਗਾੜੀ,
ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੱਲ ਮੁਖ ਕਰਕੇ ਇਹ ਵਜ਼ੀਰ ਅੱਗੇ ਅੱਗੇ ਜਾਂਦਾ ਤੇ ਪਿੱਛੇ ਪਿੱਛੇ ਇਹਨਾਂ ਦਾ ਪੱਲਾ ਪਕੜਿਆ ਹੋਇਆ ਵਜ਼ੀਰ ਦਾ ਉਹ ਰਾਜਾ ਪਿੱਛੇ ਜਾ ਰਿਹਾ ਹੈ।
ਬੰਦ ਹੱਥ ਦੁਆ ਬਿਨੈ ਉਚਾਰੀ,
ਦੋਨੇ ਹੱਥ ਜੋੜ ਕਰਕੇ ਬੇਨਤੀ ਕੀਤੀ।
ਪੂਰਨ ਪੁਰਖ ਸਦਾ ਅਬਨਾਸ਼ੀ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਅਕਾਲ ਪੁਰਖ ਵਾਹਿਗੁਰੂ ਦੇ ਅਬਨਾਸ਼ੀ ਸਰੂਪ ਹੋ ਔਰ ਪਰਿਪੂਰਨ ਹੋ।
ਗਤ ਦਾਇਕ ਕਾਟਤ ਜਮ ਫਾਸੀ,
ਔਰ ਆਪ ਮੁਕਤੀ ਦਾਤੇ ਹੋ। ਇਸ ਕਲਯੁਗੀ ਜੀਵਾਂ ਦੇ ਤੁਸੀਂ ਇਹ ਜਮਾਂ ਦੀਆਂ ਫਾਹੀਆਂ ਕੱਟਣ ਵਾਲੇ ਹੋ।
ਸੰਤ ਰੂਪ ਸਭ ਕੈ ਸੁਖਦਾਈ,
ਸਾਰਿਆਂ ਨੂੰ ਸੁਖ ਦੇਣ ਵਾਲੇ ਹੋ ਔਰ ਸੰਤ ਸਰੂਪ ਹੈ ਆਪ ਦਾ।
ਪ੍ਰਤੀਤ ਤੁਮਾਰੀ ਆਈ,
ਗਰੀਬ ਨਿਵਾਜ ਆਪ ਜੀ ਦਾ ਭਰੋਸਾ ਹੁਣ ਇਹਨਾਂ ਨੂੰ ਵੱਧ ਚੁੱਕਾ ਹੈ।
ਬਿਨ ਪਰ ਮਿਹਰ ਦ੍ਰਿਸ਼ਟ ਨਿਜ ਕੀਜੈ,
ਕਿਰਪਾ ਕਰਕੇ ਹੁਣ ਇਹਨਾਂ ਦੇ ਉੱਪਰ ਇਹਨਾਂ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਰਪਾ ਕਰ ਦਿਓ।
ਪ੍ਰਗਟ ਭੂਪ ਕੋ ਦਰਸ਼ਨ ਦੀਜੈ,
ਔਰ ਇਸ ਰਾਜੇ ਨੂੰ ਪ੍ਰਗਟ ਹੀ ਆਪਣੇ ਦਰਸ਼ਨ ਦੇਣਾ ਕਰੋ, ਕਿਉਂਕਿ ਇਹਨਾਂ ਦੀ ਜੋਤ ਵਾਪਸ ਕਰ ਦਿਓ, ਇਹਨਾਂ ਨੂੰ ਨਜ਼ਰ ਆਉਣ ਲੱਗ ਜਾਵੇ, ਜਿਸ ਕਰਕੇ ਆਪ ਜੀ ਦੇ ਇਹ ਪ੍ਰਤੱਖ ਦਰਸ਼ਨ ਕਰ ਸਕਣ।
ਸੁਣੀ ਅਕਪਟ ਸਚਿਵ ਕੀ ਬਾਣੀ,
ਜਦੋਂ ਕਪਟ ਤੋਂ ਰਹਿਤ ਵਜ਼ੀਰ ਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਬੇਨਤੀ ਸੁਣੀ ਹੈ।
ਬਿਨਾਂ ਦੇਖ ਬੋਲੇ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਿਨਾਂ ਕਾਰਨ ਤੋਂ ਬਿਨਾਂ ਵਿਚਾਰਨ ਤੋਂ ਉਸੇ ਵੇਲੇ ਉੱਤਰ ਦੇਣ ਲੱਗੇ।
ਭੂਪਤ ਲੋਚਨ ਖੋਲੋ ਨੀਕੇ,
ਮਹਾਰਾਜ ਕਹਿੰਦੇ ਐ ਰਾਜਨ ਆਪਣੇ ਨੇਤਰ ਖੋਲ ਲੈ,
ਦੇਖੋ ਹਮ ਦਿਸ਼ ਅਹਿ ਨਜੀਕੇ,
ਅਸੀਂ ਤਾਂ ਰਾਜਨ ਤੇਰੇ ਪਾਸ ਹੀ ਬੈਠੇ ਹਾਂ, ਤੂੰ ਆਪਣੇ ਨੇਤਰ ਤਾਂ ਖੋਲ, ਤੈਨੂੰ ਹੁਣੇ ਨਜ਼ਰ ਆ ਜਾਵੇਗਾ, ਕਿਉਂਕਿ ਨਜ਼ਰ ਅੱਖਾਂ ਤੋਂ ਨਹੀਂ ਸੀ ਆਉਂਦਾ, ਦੇਖ ਨਹੀਂ ਸੀ ਸਕਦਾ, ਜਿਸ ਕਰਕੇ ਇਸ ਨੇ ਆਪਣੇ ਨੇਤਰਾਂ ਦੀਆਂ ਪਲਕਾਂ ਵੀ ਬੰਦ ਕੀਤੀਆਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਐ ਰਾਜਨ ਆਪਣੀਆਂ ਪਲਕਾਂ ਤੇ ਖੋਲ, ਅਸੀਂ ਤੇਰੇ ਪਾਸ ਹੀ ਤਾਂ ਬੈਠੇ ਹਾਂ, ਤੂੰ ਆਪਣੇ ਨੇਤਰਾਂ ਦੇ ਨਾਲ ਸਾਨੂੰ ਕਿਉਂ ਨਹੀਂ ਵੇਖਦਾ। ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਐਸੇ ਬਚਨ ਕਹੇ,
ਸੁਣੀ ਕਾਨ ਮਹਿ ਜਬ ਗੁਰੂ ਬਾਨੀ,
ਜਦੋਂ ਸਤਿਗੁਰੂ ਮਹਾਰਾਜ ਜੀ ਦੇ ਬਚਨ ਰਾਜੇ ਨੇ ਆਪਣੇ ਕੰਨਾਂ ਵਿੱਚ ਸੁਣੇ ਨੇ।
ਖੁੱਲ ਗਏ ਲੋਚਨ ਭਾ ਤੁਮ ਹਾਨੀ,
ਉਸੇ ਵੇਲੇ ਨੇਤਰ ਖੁੱਲ ਗਏ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋ ਗਏ। ਤੇ ਜਿਹੜਾ ਇਹ ਭਾ ਦਵੈਸ਼ ਭਾਵਨਾ ਸੀ, ਈਰਖਾ ਸੀ, ਮਨ ਦੇ ਅੰਦਰ ਕਪਟ ਸੀ, ਉਹ ਸਾਰੇ ਨਾਸ ਹੋ ਗਏ।
ਕਾਨ ਮਹਿ ਜਬ ਗੁਰੂ ਬਾਨੀ,
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਕੰਨਾਂ ਵਿੱਚ ਸੁਣੇ ਨੇ।
ਖੁੱਲ ਗਏ ਲੋਚਨ ਭਾ ਤਮ ਹਾਨੀ,
ਔਰ ਉਸੇ ਵੇਲੇ ਨੇਤਰ ਖੁੱਲ ਗਏ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ।
ਕਮਲ ਬਦਨ ਕੋ ਜਬ ਹੀ ਦੇਖਾ,
ਕਮਲ ਸਰੀਖੇ ਮੁਖੜੇ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਦ ਦਰਸ਼ਨ ਕੀਤੇ,
ਪਰਿਓ ਚਰਨ ਕਰ ਪ੍ਰੇਮ ਵਿਸ਼ੇਖਾ,
ਔਰ ਬਹੁਤ ਜ਼ਿਆਦਾ ਹਿਰਦੇ ਦੇ ਅੰਦਰ ਪ੍ਰੇਮ ਧਾਰਨ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਕੜ ਲਏ, ਡੰਡੇਵਤ ਹੋ ਕਰਕੇ ਨਮਸਕਾਰ ਕਰਨ ਲੱਗਾ।
ਲੱਖ ਕਰ ਕਲਾ ਵਿਸਾਲ ਮਹੀਪਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਰਾਵਾਲ ਕਲਾਵਾਨ ਜਾਣ ਕਰਕੇ ਕਿ ਇਹ ਕਰਾਮਾਤੀ ਪੁਰਸ਼ ਨੇ ਔਰ ਮਹਾਤਮਾ ਨੇ ਪੂਰਨ ਸੰਤ ਜਾਣ ਕਰਕੇ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਨਿਸ਼ਚਾ ਬੱਝਾ ਹੈ।
ਬਿਨਾਂ ਬਖਾਨੀ ਬੈਠ ਸਮੀਪਾ,
ਪਾਸ ਬੈਠ ਕੇ ਮਹਾਰਾਜ ਦੇ ਤੇ ਇਸ ਵੇਲੇ ਬੇਨਤੀ ਕਰਨ ਲੱਗਾ।
ਕਰੀ ਅਵਗਿਆ ਰਾਵਰ ਜੋ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਅਸੀਂ ਅਵਗਿਆ ਕੀਤੀ ਹੈ ਮੈਂ ਰਾਜਾ ਹੋ ਕਰਕੇ,
ਕਿਰਪਾ ਧਾਰ ਬਖਸ਼ੋ ਤੁਮ ਸੋ,
ਕਿਰਪਾ ਕਰਕੇ ਇਹ ਸਾਰੀ ਅਵਗਿਆ ਇਹ ਭੁੱਲ ਮੇਰੀ ਬਖਸ਼ ਦਵੋ।
ਚਲੋ ਨਗਰ ਮਹਿ ਕਰੋ ਬਸੇਰਾ,
ਔਰ ਇਸ ਨਗਰ ਦੇ ਵਿੱਚ ਜਾ ਕਰਕੇ ਤੁਸੀਂ ਆਪਣਾ ਵਾਸਾ ਕਰੋ, ਇਸ ਉਜਾੜ ਬੀਆਬਾਨ ਦੇ ਵਿੱਚੋਂ ਉੱਠੋ।
ਸਭ ਰਾਖਸ਼ ਦਲ ਲੱਖ ਕਰ ਚੇਰਾ,
ਔਰ ਸਾਰਿਆਂ ਰਾਖਸ਼ ਦੇ ਦਲਾਂ ਨੂੰ ਆਪਣੇ ਚੇਲੇ ਸਮਝੋ, ਭਾਵ ਸਿੱਖ ਸਮਝ ਲਵੋ। ਇਹ 17 ਲੱਖ ਦੀ ਫੌਜ ਜਿੰਨੀ ਵੀ ਅੰਨੀ ਹੋਈ ਹੈ, ਕਿਰਪਾ ਕਰਕੇ ਇਹਨਾਂ ਨੂੰ ਵੀ ਇਹ ਜੋਤ ਦਿਓ, ਇਹਨਾਂ ਨੂੰ ਵੀ ਨਜ਼ਰ ਆਉਣ ਲੱਗ ਜਾਵੇ ਔਰ ਇਹਨਾਂ ਨੂੰ ਆਪਣੇ ਸਿੱਖ ਜਾਣ ਲਵੋ।
ਹੋਏ ਦੀਨਪੁਰ ਕੋਲੇ ਆਏ,
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਹੁਤ ਬੇਨਤੀਆਂ ਕਰਕੇ ਅਧੀਨਤਾ ਦੇ ਸਹਿਤ ਹੋ ਕਰਕੇ ਬਹੁਤ ਜ਼ਿਆਦਾ ਪ੍ਰੇਮ ਜਣਾ ਕਰਕੇ ਨਗਰ ਵਿੱਚ ਲੈ ਆਏ।
ਸੁੰਦਰ ਮੰਦਰ ਬੀਚ ਬਸਾਏ,
ਬਹੁਤ ਸੁੰਦਰ ਮਕਾਨ ਦੇ ਵਿੱਚ ਸੁੰਦਰ ਪਲੰਘਾ ਵਿਛਾ ਕਰਕੇ ਮਹਾਰਾਜ ਜੀ ਨੂੰ ਬਿਠਾਇਆ।
ਸੇਵਾ ਕਰਨ ਲੱਗੇ ਮਨ ਭਾਈ,
ਮਨ ਭਾਉਂਦੀ ਜਿੰਨੀ ਮਨ ਦੀ ਇੱਛਾ ਸੀ, ਕਿਉਂਕਿ ਮਨ ਦੇ ਅੰਦਰ ਇੱਛਾ ਜ਼ਿਆਦੀ ਜਾਗੀ ਹੈ, ਪ੍ਰੇਮ ਦੀ ਬਿਹਬਲਤਾ ਹੈ, ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਨ ਵਾਸਤੇ ਮਨ ਨੇ ਉਛਾਲਾ ਮਾਰਿਆ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨੀ ਕੀਤੀ।
ਵਾਰ ਵਾਰ ਬੰਦਹਿ ਸਰਨਾਈ,
ਵਾਰ ਵਾਰ ਰਾਜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰਾਂ ਕਰਦਾ ਔਰ ਆਪਣੀ ਭੁੱਲ ਬਖਸ਼ਾਉਂਦਾ ਹੈ।
ਦੋਹਰਾ ਸ੍ਰੀ ਗੁਰ ਚਰਨ ਖਗੇਸ਼ ਸਮ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਪਹਿਲੇ ਧਿਆਅ ਦੀ ਸਮਾਪਤੀ ਕਰਕੇ ਨਵੇਂ ਧਿਆਅ ਦੀ ਆਰੰਭਤਾ ਕਰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਜਿਹੜੇ ਨੇ ਉਹ ਇੱਕ ਗਰੜ ਦੇ ਵਾਂਗ ਨੇ, ਕਿਉਂਕਿ ਗਰੜ ਪੰਛੀਆਂ ਦਾ ਰਾਜਾ ਹੈ, ਔਰ ਸੱਪ ਦਾ ਵੈਰੀ ਹੈ, ਕਿਉਂਕਿ ਜਿੱਥੇ ਸੱਪ ਹੋਵੇ ਜੇ ਕਿਤੇ ਉੱਥੇ ਗਰੜ ਆ ਜਾਵੇ ਤਾਂ ਸੱਪ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਗਰੜ ਉਹਨਾਂ ਸੱਪਾਂ ਨੂੰ ਚੁੱਕ ਕੇ ਲੈ ਜਾਂਦਾ। ਇਸ ਵਾਸਤੇ ਇਸ ਨੂੰ ਸੱਪਾਂ ਦਾ ਵੈਰੀ ਗਿਣਿਆ ਗਿਆ। ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਬੰਧਨ ਨੇ, ਸੱਪ ਦੀ ਨਿਆਈ ਵਿਕਾਰ ਅੰਦਰ ਚੱਲਦੇ ਨੇ ਔਰ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਅੰਦਰ ਨੱਠਦੀਆਂ ਨੇ, ਇਹਨਾਂ ਵਿਕਾਰਾਂ ਨੂੰ ਕੱਟਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸਮਰੱਥ ਹਨ। ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀਓ, ਆਪ ਜੀ ਦੇ ਜੋ ਪਾਵਨ ਪਵਿੱਤਰ ਚਰਨ ਹਨ ਇਹ ਗਰੜ ਸਮਾਨ ਹਨ।
ਜਾਏ ਸ਼ਰਨ ਤਿਨ ਕੋਏ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜਾ ਵੀ ਕੋਈ ਪ੍ਰੇਮੀ ਜਗਿਆਸੂ ਜਨ ਭਾਵਨਾ ਧਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨੀ ਪੈ ਜਾਂਦਾ ਹੈ,
ਜਗ ਬੰਧਨ ਅਹਿਰਾਜ ਸੇ,
ਜਿਹੜੇ ਜਗਤ ਦੇ ਬੰਧਨ ਨੇ, ਵਿਸ਼ਿਆਂ ਵਿਕਾਰਾਂ ਦੇ ਬੰਧਨ ਨੇ, ਮੋਹ ਪਦਾਰਥਾਂ ਦੇ ਬੰਧਨ ਨੇ, ਗਰੀਬ ਨਿਵਾਜ ਕਹਿੰਦੇ ਇਹ ਸਾਰੇ ਅਹਿਰਾਜ, ਇਹ ਨਾਮ ਹੁੰਦਾ ਸੱਪ ਦਾ, ਰਾਜ ਨਾਮ ਹੈ ਜੋ ਸੱਪਾਂ ਦਾ ਰਾਜਾ ਹੋਵੇ, ਸ਼ੇਸ਼ ਨਾਗ ਕਹਿੰਦੇ ਇਹ ਸ਼ੇਸ਼ ਨਾਗ ਦੀ ਤਰ੍ਹਾਂ ਜਿਹੜੇ ਜਗਤ ਦੇ ਬੰਧਨ ਹਨ,
ਮੁਕਤੈ ਦਿਨ ਤੇ ਸੋਏ,
ਮਹਾਰਾਜ ਜੀ ਦੀ ਸ਼ਰਨ ਪੈਣੇ ਕਰਕੇ ਇਹ ਸਾਰੇ ਸੰਸਾਰ ਦੇ ਬੰਧਨ ਕੱਟੇ ਜਾਂਦੇ ਨੇ ਔਰ ਉਹ ਜਗਿਆਸੂ ਮੁਕਤ ਹੋ ਜਾਂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਕੇ ਔਰ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਦਾ ਆਨੰਦ ਮਾਣ ਸਕਦਾ ਹੈ।
ਸੁਣੋ ਗੁਰੂ ਅੰਗਦ ਗਤ ਦਾਨੀ।
ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇ ਮਹਾਰਾਜ ਮੁਕਤੀਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋ ਕਥਾ ਹੈ ਉਹ ਸੁਣੋ।
ਕਥਾ ਰਸਾਲ ਵਿਸਾਲ ਸੁਹਾਨੀ।
ਕਿਉਂਕਿ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਜੋ ਕਥਾ ਹੈ ਇਹ ਮਹਾਨ ਰਸਾਂ ਦਾ ਘਰ ਹੈ ਔਰ ਸੋਭਾ ਵਾਲੀ ਹੈ, ਜਿਸ ਜੀਵ ਨੇ ਵੀ ਸੁਣ ਲਈ ਉਸ ਨੂੰ ਵੀ ਸੋਭਾ ਵਾਲੀ ਬਣਾਉਂਦੀ ਹੈ।
ਦੇਵਲੂਤ ਨਿਜ ਪ੍ਰਿਤ ਬੁਲਾਏ।
ਦੇਵਲੂਤ ਰਾਜੇ ਨੇ ਆਪਣੇ ਪਾਸ ਆਪਣੇ ਨੌਕਰ ਬੁਲਾਏ,
ਪੂਰਨ ਰਾਖਸ ਸਪਤ ਪਠਾਏ,
ਔਰ ਬੜੀ ਛੇਤੀ ਦੇ ਨਾਲ ਇਹ ਜਿਹੜੇ ਰਾਖਸ ਸਨ ਸੱਤ ਉਹਨਾਂ ਨੂੰ ਭੇਜਿਆ,
ਤੇ ਫਲ ਮਧੁਰੇ ਮੰਗਵਾਏ,
ਉਹਨਾਂ ਦੇ ਪਾਸੋਂ ਜੰਗਲ ਦੇ ਵਿੱਚੋਂ ਬਗੀਚੇ ਵਿੱਚੋਂ ਸੁੰਦਰ ਸੁੰਦਰ ਫਲ ਮੰਗਵਾਏ ਹਨ,
ਉੱਤਮ ਔਰ ਅੰਨ ਅਨਿਵਾਏ,
ਫਿਰ ਹੋਰ ਜਿਹੜਾ ਸ੍ਰੇਸ਼ਟ ਅਨਾਜ ਸੀ ਉਹ ਵੀ ਮੰਗਾਉਣਾ ਕੀਤਾ,
ਕਰੁਣਾ ਨਿਧ ਕੇ ਧਰੇ ਅਗਾਰੀ,
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰੱਖ ਦਿੱਤੇ,
ਹੱਥ ਜੋੜ ਕਰ ਗਿਰਾ ਉਚਾਰੀ,
ਦੇਵਲੂਤ ਰਾਜੇ ਨੇ ਦੋਨੇ ਹੱਥ ਜੋੜ ਕਰਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਦੋਹਰਾ ਕਰੋ ਰਸੋਈ ਸੰਤ ਜੀ,
ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਇਹ ਜਿਹੜਾ ਮੈਂ ਆਪ ਜੀ ਵਾਸਤੇ ਸੁੰਦਰ ਪਕਵਾਨ ਲਿਆਂਦਾ ਕਿਰਪਾ ਕਰਕੇ ਇਸ ਨੂੰ ਭੋਗ ਲਾਓ, ਛਕਣਾ ਕਰੋ,
ਭੋਜਨ ਅਜਿਹੋ ਬਣਾਏ,
ਔਰ ਮੈਂ ਬਹੁਤ ਸੁੰਦਰ ਭੋਜਨ ਲਿਆਂਦਾ ਹੈ ਇਸ ਨੂੰ ਛਕ ਲੈਣਾ ਕਰੋ, ਜੇ ਤੁਸੀਂ ਇਹ ਬਣਿਆ ਹੋਇਆ ਪ੍ਰਸ਼ਾਦ ਨਹੀਂ ਛਕਦੇ ਤੇ ਮੈਂ ਰਸਦ ਵੀ ਮੰਗਾਈ ਹੈ ਇਹ ਤੁਸੀਂ ਬਣਾ ਕੇ ਛਕ ਲਓ,
ਸ਼ਰਧਾ ਪੂਰਨ ਕੀਜੀਏ,
ਮੇਰੇ ਹਿਰਦੇ ਦੀ ਜਿਹੜੀ ਇੱਛਾ ਹੈ ਉਹ ਪੂਰੀ ਕਰ ਦਿਓ,
ਹੁਣ ਸ਼੍ਰੀ ਗੁਰੂ ਅਲਾਏ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਵਲੂਤ ਰਾਜੇ ਦੀ ਇਹ ਬੇਨਤੀ ਸੁਣ ਕਰਕੇ ਕਹਿਣ ਲੱਗੇ,
ਜੋ ਭਈ ਸ਼ੁਭ ਉਪਦੇਸ਼ ਜੇ ਲਹੋ ਹਮਾਰਾ,
ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਐ ਰਾਜਨ, ਜੇ ਤੂੰ ਭੋਜਨ ਛਕਾਉਣਾ ਚਾਹੁੰਦਾ ਤੇ ਆਪਣੀ ਮੁਕਤੀ ਕਰਾਉਣੀ ਚਾਹੁੰਦਾ ਔਰ ਆਪਣੀ ਇੱਛਾ ਪੂਰੀ ਕਰਨੀ ਚਾਹੁੰਦਾ ਤੇ ਇਹ ਉਪਦੇਸ਼ ਧਾਰਨ ਕਰ ਲੈ,
ਅਸਨ ਕਰੈ ਤਬ ਅੰਗੀਕਾਰ,
ਅਸੀਂ ਫੇਰ ਇਹ ਤੇਰਾ ਭੇਟਾ ਕੀਤਾ ਹੋਇਆ ਭੋਜਨ ਅੰਗੀਕਾਰ ਕਰਾਂਗੇ,
ਤਮਰੋ ਖਾਏ ਕਦਾਪੀ,
ਕਿਉਂਕਿ ਜਿਹੜਾ ਤੇਰਾ ਇਹ ਕੀਤਾ ਹੋਇਆ ਤਿਆਰ ਭੋਜਨ ਹੈ ਜਾਂ ਲਿਆਂਦੀ ਹੋਈ ਸੁੱਕੀ ਰਸਦ ਹੈ ਜਾਂ ਬਗੀਚੇ ਵਿੱਚੋਂ ਮੰਗਾਏ ਹੋਏ ਮਧੁਰ ਫਲ ਨੇ ਇਹ ਅਸੀਂ ਕਦੇ ਵੀ ਛਕਣਾ ਨਹੀਂ ਕਰਾਂਗੇ,
ਉਹ ਸਭ ਜੀਵਨ ਕੇ ਸੰਤਾਪੀ,
ਕਿਉਂਕਿ ਤੂੰ ਸਾਰਿਆਂ ਜੀਵਾਂ ਨੂੰ ਸੰਤਾਪੀ ਦੁੱਖ ਦੇਣ ਵਾਲਾ ਹੈ,
ਦੇਵਲੂਤ ਕਹੇ ਜਿਹ ਵਿਦ ਕਹੇ ਹੋ,
ਸਤਿਗੁਰੂ ਮਹਾਰਾਜ ਜੀ ਨੂੰ ਦੇਵਲੂਤ ਰਾਜਾ ਕਹਿਣ ਲੱਗਾ, ਮਹਾਰਾਜ ਜਿਸ ਤਰੀਕੇ ਦੇ ਨਾਲ ਤੁਸੀਂ ਕਹੋਗੇ
ਸ੍ਰੀ ਪ੍ਰਭ ਜੀ ਤਿਸ ਵਿਧ ਮੈਂ ਰਹੇ ਹੋ,
ਸਤਿਗੁਰੂ ਮਹਾਰਾਜ ਮੈਂ ਉਸੇ ਤਰੀਕੇ ਦੇ ਨਾਲ ਆਪ ਜੀ ਦੇ ਬਚਨਾਂ ਦਾ ਅਨੁਸਾਰੀ ਹੋ ਕੇ ਰਹਾਂਗਾ,
ਕਰੋ ਆਪ ਉਪਦੇਸ਼ ਹੈ ਜੋਈ,
ਜੋ ਵੀ ਆਪ ਜੀ ਮੈਨੂੰ ਉਪਦੇਸ਼ ਕਰਨਾ ਕਰੋਗੇ,
ਸੁਣ ਕਰ ਕਰੋ ਕ੍ਰਿਤ ਮੈਂ ਸੋਈ,
ਮਹਾਰਾਜ ਮੈਂ ਆਪ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਉਹੀ ਕਿਰਤ ਕਰਾਂਗਾ ਭਾਵ ਕਾਰਜ ਕਰਾਂਗਾ, ਉਹ ਮੈਂ ਉਪਦੇਸ਼ ਕਮਾਵਾਂਗਾ,
ਭਾ ਅਨੁਸਾਰ ਪਖਿਓ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਦੇਵਲੂਤ ਰਾਜੇ ਨੂੰ ਆਪਣਾ ਅਨੁਸਾਰੀ ਹੋਇਆ ਦੇਖਿਆ ਕਿ ਇਸ ਦੇ ਹਿਰਦੇ ਦੇ ਅੰਦਰੋਂ ਹੁਣ ਇਹ ਵਿਸ਼ੇ ਵਿਕਾਰ ਕਪਟ ਖਤਮ ਹੋ ਗਏ ਨੇ, ਇਸ ਵੇਲੇ ਮਹਾਰਾਜ ਜੀ ਕਹਿਣ ਲੱਗੇ,
ਮਤ ਕਦਨ ਕੋ ਬੋਲੇ ਬਾਨੀ,
ਖੋਟੀ ਮਤ ਨੂੰ ਕੱਟਣ ਵਾਸਤੇ ਮਹਾਰਾਜ ਬਚਨ ਬੋਲੇ,
ਪ੍ਰਥਮ ਤਜੋ ਆਮਿਖ ਕੋ ਖਾਨਾ,
ਮਹਾਰਾਜ ਕਹਿੰਦੇ ਐ ਦੇਵਲੂਤ ਰਾਜਾ ਪਹਿਲਾਂ ਜਿਹੜਾ ਤੂੰ ਮਾਸ ਦਾ ਭੋਜਨ ਕਰਦੈਂ ਇਸ ਨੂੰ ਛੱਡ ਦੇਣਾ ਕਰ।
ਕਰੋ ਜਾਸ ਹਿਤ ਜੀਵਨ ਹਾਨਾ,
ਜਿਸ ਕਰਕੇ ਤੂੰ ਬਹੁਤਿਆਂ ਜੀਵਾਂ ਨੂੰ ਮਾਰ ਦਿੰਦਾ ਆ ਔਰ ਉਹਨਾਂ ਦੇ ਪ੍ਰਾਣ ਨਾਸ ਕਰ ਦਿੰਦਾ ਹੈ, ਉਹਨਾਂ ਨੂੰ ਦੁੱਖ ਦਿੰਦਾ ਆ, ਦੁੱਖ ਕਰਕੇ ਉਹਨਾਂ ਦੀ ਮੌਤ ਹੁੰਦੀ ਹੈ ਔਰ ਉਹਨਾਂ ਦੇ ਮਾਸ ਦਾ ਤੂੰ ਭੋਜਨ ਕਰਦਾ ਹੈ। ਇਸ ਵਾਸਤੇ ਇਹ ਜਿਹੜਾ ਭੋਜਨ ਖਾਂਦਾ ਹੈ ਮਾਸ ਦਾ, ਇਸ ਦਾ ਤਿਆਗ ਕਰ।
ਸਿਮਰੋ ਬਹੁਰ ਨਾਮ ਸੁਖ ਪਾਈ,
ਫਿਰ ਤੂੰ ਪਰਮੇਸ਼ਵਰ ਦਾ ਨਾਮ ਸਿਮਰਨ ਕਰਕੇ ਔਰ ਸੁਖ ਪਾਵੇਂਗਾ, ਤੇਰਾ ਭਲਾ ਹੋਵੇਗਾ।
ਵਹਿ ਲੋਕਨ ਜੋ ਹੋਤ ਸਹਾਈ,
ਔਰ ਦੋਵਾਂ ਲੋਕਾਂ ਦੇ ਵਿੱਚ ਤੂੰ ਆਪਣਾ ਲੋਕ ਪਰਲੋਕ ਦੇ ਵਿੱਚ ਮੁੱਖ ਉਜਲ ਕਰੇਗਾ ਔਰ ਪਰਮੇਸ਼ਵਰ ਵਾਹਿਗੁਰੂ ਤੇਰਾ ਸਹਾਇਕ ਹੋਵੇਗਾ।
ਕਾਲ ਪਾ ਤੁਮ ਕੁਲ ਮਾਹੀ,
ਕਿਉਂਕਿ ਬਹੁਤ ਲੰਬੇ ਸਮੇਂ ਤੋਂ ਤੂੰ ਇਹ ਕੁਲ ਦੇ ਵਿੱਚ ਇਹ ਪਾਪ ਕਮਾਉਂਦਾ ਆ ਰਿਹਾ ਹੈ ਔਰ ਤੂੰ ਇਹ ਪਾਪ ਕਰਕੇ ਇਸ ਰਾਖਸ਼ ਦੇਹੀ ਨੂੰ ਪ੍ਰਾਪਤ ਹੋਇਆ ਹੈ। ਪਰ ਇਹ ਦੇਖ ਕਿ ਉਸ ਸਤਯੁਗ ਦੇ ਸਮੇਂ ਦੇ ਵਿੱਚ ਇਸ ਰਾਖਸ਼ਾਂ ਦੀ ਕੁਲ ਦੇ ਵਿੱਚ ਹੀ
ਭਇਓ ਪ੍ਰਹਿਲਾਦ ਜਪਿਓ ਮੁਖ ਤਾਹੀ,
ਭਗਤ ਪ੍ਰਹਿਲਾਦ ਜੀ ਪੈਦਾ ਹੋਏ, ਉਹਨਾਂ ਨੇ ਆਪਣੇ ਪਵਿੱਤਰ ਮੁਖ ਤੋਂ ਪਰਮੇਸ਼ਵਰ ਦੇ ਨਾਮ ਦੀ ਆਰਾਧਨਾ ਕੀਤੀ ਸੀ, ਉਹਨਾਂ ਨੇ ਵੀ ਉਸ ਪਰਮੇਸ਼ਵਰ ਦੀ ਆਰਾਧਨਾ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ।
ਦੋਹਾਂ ਲੋਕਾਂ ਮਹਿ ਤਾਂ ਕੀ ਰਾਖੀ,
ਦੋਵਾਂ ਲੋਕਾਂ ਦੇ ਵਿੱਚ ਪਰਮੇਸ਼ਵਰ ਨੇ ਰਾਖੀ ਕੀਤੀ ਹੈ।
ਚਲੀ ਜਾਤ ਅਜਹੂੰ ਲੋ ਸਾਖੀ,
ਅੱਜ ਤੱਕ ਇਹ ਕਲਯੁਗ ਦੇ ਸਮੇਂ ਤੱਕ ਚਾਰ ਯੁੱਗ ਬਤੀਤ ਹੋ ਗਏ ਪਰ ਭਗਤ ਪ੍ਰਹਿਲਾਦ ਜੀ ਦਾ ਇਹ ਜਸ ਹੋ ਰਿਹਾ ਹੈ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਮਹਾਰਾਜ ਕਹਿੰਦੇ ਐ ਰਾਜਨ ਦੇਖ, ਇਸੇ ਰਾਖਸ਼ਾਂ ਦੀ ਕੁਲ ਦੇ ਵਿੱਚ ਹਰਨਾਖਸ਼ ਦੇ ਘਰ ਭਗਤ ਪ੍ਰਹਿਲਾਦ ਜੀ ਪੈਦਾ ਹੋਏ ਔਰ ਉਹ ਜੋ ਕਹਿੰਦਾ ਸੀ ਜਲੇ ਹਰਨਾਖਸ਼ ਥਲੇ ਹਰਨਾਖਸ਼ ਇਹੀ ਨਾਮ ਜਪ, ਔਰ ਉਸਦੇ ਪੁੱਤਰ ਨੇ ਹੀ ਨਾਮ ਜਪਣ ਤੋਂ ਇਨਕਾਰ ਕੀਤਾ, ਜਿਸ ਕਰਕੇ ਉਹ ਆਪਣੇ ਪੁੱਤਰ ਦਾ ਵਿਰੋਧੀ ਹੋਇਆ ਔਰ ਵਿਰੋਧੀ ਹੋਣੇ ਕਰਕੇ ਉਸ ਨੂੰ ਅਨੇਕਾਂ ਪ੍ਰਕਾਰ ਦੀਆਂ ਤਾੜਨਾ ਕੀਤੀਆਂ ਗਈਆਂ, ਸਜਾਵਾਂ ਦਿੱਤੀਆਂ ਗਈਆਂ, ਪਰ ਉਹ ਬਾਲਕ ਡੋਲਿਆ ਨਹੀਂ। ਨਿਸ਼ਚਾ ਉਸਨੇ ਪਰਮੇਸ਼ਰ ਤੇ ਰੱਖਿਆ ਸੀ ਔਰ ਜਦ ਉਸ ਨੂੰ ਬਲਦੀ ਹੋਈ ਅਗਨੀ ਦੇ ਵਿੱਚ ਸੁੱਟਿਆ ਤਦ ਵੀ ਪਰਮੇਸ਼ਰ ਨੇ ਰੱਖਿਆ ਕੀਤੀ, ਡੂੰਘੇ ਪਾਣੀ ਵਿੱਚ ਪੱਥਰਾਂ ਦੇ ਨਾਲ ਬੰਨ੍ਹ ਕੇ ਸੁੱਟਿਆ ਗਿਆ, ਪਰਮੇਸ਼ਰ ਨੇ ਉੱਥੇ ਰੱਖਿਆ ਕੀਤੀ। ਅਖੀਰ ਜਦ ਹਰਨਾਖਸ਼ ਦੀ ਭੈਣ ਨੇ, ਜਿਸ ਨੇ ਇਹ ਇੱਕ ਆਪਣੀ ਲੋਈ ਪ੍ਰਗਟ ਕੀਤੀ ਹੋਈ ਸੀ ਕਿ ਉਹ ਕੰਬਲੀ ਜਦ ਉੱਪਰ ਲੈ ਲਿਆ ਕਰਦੀ ਸੀ ਤੇ ਨਾ ਉਸ ਨੂੰ ਠੰਡ ਵਿਆਪਦੀ ਸੀ ਤੇ ਨਾ ਅੱਗ ਹੋ ਸਕਦੀ ਸੀ, ਨਾ ਪਾਣੀ ਡੋਬ ਸਕਦਾ ਸੀ। ਉਸਨੇ ਮਨ ਵਿੱਚ ਵਿਚਾਰ ਕਰਕੇ ਭਗਤ ਪ੍ਰਹਿਲਾਦ ਜੀ ਨੂੰ ਮਾਰਨ ਦੇ ਵਾਸਤੇ ਚਿਖਾ ਬਣਾ ਕੇ ਅੱਗ ਲਗਾ ਕਰਕੇ ਉਸ ਚਿਖਾ ਵਿੱਚ ਬੈਠ ਗਈ, ਭਗਤ ਪ੍ਰਹਿਲਾਦ ਨੂੰ ਗੋਦੀ ਲੈ ਕੇ ਆਪ ਆਪਣੇ ਉੱਤੇ ਕੰਬਲੀ ਲੈ ਲਈ ਤੇ ਜਦ ਚਿਖਾ ਪ੍ਰਚੰਡ ਹੋਈ ਤਾਂ ਭਗਤ ਪ੍ਰਹਿਲਾਦ ਜੀ ਨੂੰ ਸੁੱਟਣ ਲੱਗੀ ਤੇ ਇਸ ਵੇਲੇ ਉਹ ਅਚਨਚੇਤ ਪਰਮੇਸ਼ਰ ਦੀ ਨੇਤ ਹੋਈ ਰਾਖੀ ਕੀਤੀ ਪਰਮੇਸ਼ਰ ਨੇ, ਉਹ ਕੰਬਲੀ ਉੱਡ ਕਰਕੇ ਭਗਤ ਪ੍ਰਹਿਲਾਦ ਜੀ ਦੇ ਆ ਗਈ ਔਰ ਇਸ ਦੀ ਜਿਹੜੀ ਭੂਆ ਸੀ ਉਹ ਸੜ ਕੇ ਸੁਆਹ ਹੋ ਗਈ। ਇਸ ਤਰੀਕੇ ਦੇ ਨਾਲ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਹੋਈ। ਜਦ ਉਸ ਤੋਂ ਬਾਅਦ ਫਿਰ ਵੀ ਇਹ ਹਰਨਾਖਸ਼ ਨਾ ਟਲਿਆ ਔਰ ਕਹਿਣ ਲੱਗਾ ਕਿ ਹੁਣ ਦੱਸ, ਆਪਣੇ ਮਿਆਨ ਦੇ ਵਿੱਚੋਂ ਲਿਸ਼ਕਦੀ ਹੋਈ ਕਿਰਪਾਨ ਕੱਢ ਕੇ ਕਹਿੰਦਾ ਕਿ ਹੁਣ ਦੱਸ ਤੇਰਾ ਰੱਖਣ ਵਾਲਾ ਕੌਣ ਹੈ। ਤੇ ਇਸ ਵੇਲੇ ਤਪਦੇ ਹੋਏ ਥੰਮ ਦੇ ਵਿੱਚੋਂ ਨਰਸਿੰਘ ਰੂਪ ਅਵਤਾਰ ਪ੍ਰਗਟ ਹੋ ਕੇ ਪਰਮੇਸ਼ਰ ਨੇ ਦਿੱਤੇ ਹੋਏ ਹਰਨਾਖਸ਼ ਨੂੰ ਬ੍ਰਹਮਾ ਜੀ ਦੇ ਮੁੱਖ ਤੋਂ ਇਹ 12 ਵਾਰ ਪੂਰੇ ਕਰਾ ਕਰਕੇ ਤੇ ਉਸਦੇ ਸਰੀਰ ਨੂੰ ਪਾੜ ਕਰਕੇ ਖਤਮ ਕੀਤਾ ਸੀ ਔਰ ਆਪਣੇ ਭਗਤ ਦੀ ਰੱਖਿਆ ਕੀਤੀ ਸੀ। ਮਹਾਰਾਜ ਕਹਿੰਦੇ ਇਹ ਦੇਵਲੂਤ ਰਾਜਾ ਉਹ ਵੀ ਤੁਹਾਡੀ ਕੁਲ ਦੇ ਵਿੱਚੋਂ ਹੀ ਹੋਏ ਸਨ ਕਿ ਇੰਨੇ ਕਸ਼ਟ ਸਹਾਰਨ ਤੋਂ ਬਾਅਦ ਵੀ ਪਰਮੇਸ਼ਰ ਤੇ ਨਿਸ਼ਚਾ ਰੱਖਿਆ ਔਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਰਿਹਾ ਜਿਨ੍ਹਾਂ ਦੀ ਸਤਯੁਗ ਤੋਂ ਲੈ ਕੇ ਅੱਜ ਕਲਯੁਗ ਦੇ ਸਮੇਂ ਤੱਕ ਇਹ ਸਾਖੀ ਪ੍ਰਗਟ ਹੈ। ਸਭ ਲੋਕ ਉਹਨਾਂ ਦਾ ਜਸ ਕਰਦੇ ਹਨ।
ਹਰਨਾਖਸ਼ ਪਿਤ ਬਹੁਤ ਦੁੱਖ ਦੀਨੋ,
ਕਿਉਂਕਿ ਹਰਨਾਖਸ਼ ਨੇ ਆਪਣੇ ਪੁੱਤਰ ਨੂੰ ਬਹੁਤ ਸੰਤਾਪ ਦਿੱਤਾ, ਦੁੱਖ ਦਿੱਤਾ ਸੀ।
ਨਾਮ ਕੋ ਤਜਨ ਨਾ ਕੀਨੋ,
ਫਿਰ ਵੀ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਛੱਡਣਾ ਨਹੀਂ ਕੀਤਾ।
ਤਦਪ ਨਾਮ ਕੋ ਤਜਨ ਨਾ ਕੀਨੋ,
ਤਾਂ ਵੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਤਿਆਗਿਆ।
ਪ੍ਰਭ ਕੀ ਭਗਤ ਕਰੋ ਮਨ ਲਾਈ,
ਪਰਮੇਸ਼ਰ ਦੀ ਮਨ ਲਾ ਕਰਕੇ ਭਗਤ ਪ੍ਰਹਿਲਾਦ ਜੀ ਨੇ ਬੰਦਗੀ ਕੀਤੀ।
ਦੇਖੋ ਭਵਿੱਖਨ ਹੈ ਅਬ ਤਾਈ,
ਐ ਦੇਵਲੂਤ ਰਾਜਨ ਫਿਰ ਦੂਸਰਾ ਦੇਖ ਕਿ ਜੋ ਭਵਿੱਖਨ ਹੋਇਆ ਹੈ ਲੰਕਾ ਦੇ ਵਿੱਚ ਰਾਵਣ ਦਾ ਭਰਾ,
ਦੇਖੋ ਭਰਾਤ ਹੁਤੋ ਜਗ ਰਾਵਣ,
ਔਰ ਭਵਿੱਖਨ ਦਾ ਦੂਸਰਾ ਭਰਾ ਸੀ ਜੋ ਰਾਵਣ, ਉਸਨੇ ਇਸ ਲੰਕਾ ਦੇ ਵਿੱਚ ਜੋ ਰਾਜ ਕੀਤਾ ਸੀ,
ਹਨੇ ਉਸ ਰਾਮ ਚੰਦ ਜਸ ਪਾਵਨ,
ਔਰ ਜਿਸ ਨੂੰ ਸ੍ਰੀ ਰਾਮ ਚੰਦਰ ਜੀ ਨੇ ਮਾਰ ਕਰਕੇ ਔਰ ਇਸ ਸੰਸਾਰ ਦੇ ਵਿੱਚ ਜਸ ਖੱਟਿਆ ਸੀ, ਕਿਉਂਕਿ ਉਸਨੇ ਵੀ ਕੁਕਰਮ ਕੀਤਾ ਔਰ ਭਵਿੱਖਣ ਨੇ ਸ੍ਰੀ ਰਾਮ ਚੰਦਰ ਜੀ ਦੇ ਭਗਤ ਹੋਣੇ ਕਰਕੇ ਪਰਮੇਸ਼ਰ ਦੀ ਆਰਾਧਨਾ ਕੀਤੀ ਸੀ ਔਰ ਪਰਮੇਸ਼ਰ ਤੇ ਨਿਸ਼ਚਾ ਰੱਖਦਾ ਸੀ ਤੇ ਰਾਵਣ ਆਪਣਾ ਨਾਮ ਜਪਾਉਂਦਾ ਸੀ ਪਰਮੇਸ਼ਰ ਤੇ ਨਿਸ਼ਚਾ ਨਹੀਂ ਸੀ। ਇਸ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਉਸ ਰਾਵਣ ਨੂੰ ਮਾਰ ਕਰਕੇ ਔਰ ਸ੍ਰੀ ਰਾਮ ਚੰਦਰ ਜੀ ਨੇ ਇਸ ਸੰਸਾਰ ਦੇ ਵਿੱਚ ਜਸ ਕੱਟਿਆ ਸੀ
ਆਪਣੋ ਭਗਤ ਭਵਿਖਣ ਜਾਣਾ
ਔਰ ਆਪਣੇ ਭਗਤ ਭਵਿਖਣ ਨੂੰ ਜਾਣ ਕਰਕੇ
ਲੰਕਾ ਰਾਜ ਦੇ
ਅਮਰ ਲੰਕਾ ਦਾ ਸਾਰਾ ਰਾਜ ਹੀ ਭਵਿਖਣ ਨੂੰ ਦੇ ਦਿੱਤਾ
ਕੀ ਦਿਸ਼ ਦੇਖੋ ਬਿਦਨੀ ਕੀ
ਮੈਂ ਉਹਨਾਂ ਦੀ ਦਿਸ਼ਾ ਵੱਲ ਵੇਖ ਕਰਕੇ ਇਹ ਦੇਵਲੂਤ ਰਾਜਨ ਤੈਨੂੰ ਉਪਦੇਸ਼ ਦਿੰਦਾ ਹਾਂ ਕਿ ਜੇ ਰਾਕਸ਼ਾਂ ਦੀ ਕੁਲ ਦੇ ਵਿੱਚੋਂ ਉਹ ਪਰਮੇਸ਼ਰ ਦੀਆਂ ਪਦਵੀਆਂ ਪ੍ਰਾਪਤ ਕਰ ਸਕਦੇ ਨੇ ਤੇ ਤੈਂ ਵੀ ਪ੍ਰਾਪਤ ਕਰ ਸਕਦਾ ਹੈ। ਤੂੰ ਇਹ ਮਨੁੱਖਾਂ ਦਾ ਮਾਸ ਖਾਣਾ ਛੱਡ ਦੇ, ਜੀਵਾਂ ਨੂੰ ਮਾਰਨਾ ਛੱਡ ਦੇ, ਜੇ ਇਹ ਵਿਕਾਰ ਬਿਰਤੀ ਛੱਡ ਦੇਵੇਂਗਾ, ਤਮੋ ਬਿਰਤੀ ਛੱਡ ਦੇਵੇਂਗਾ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ।
ਤੁਮ ਵੀ ਕਰੋ ਭਾਵਨਾ ਜੀ ਕੀ
ਤੂੰ ਵੀ ਆਪਣਾ ਦਿਲ ਲਾ ਕਰਕੇ ਪਰਮੇਸ਼ਰ ਤੇ ਭਾਵਨਾ ਬਣਾ ਕਰਕੇ ਪਰਮੇਸ਼ਰ ਦਾ ਸਿਮਰਨ ਕਰ।
ਇਹ ਅੱਗ ਤੇ ਰਾਖਸ਼ ਤਨ ਪਾਏ
ਕਿਉਂਕਿ ਇਸ ਕੁਕਰਮ ਕਰਕੇ, ਇਸ ਅਵਗਿਆ ਕਰਕੇ ਤੂੰ ਇਹ ਰਾਕਸ਼ ਦੇਹੀ ਨੂੰ ਪ੍ਰਾਪਤ ਹੋਇਆ ਹੈ।
ਅਬ ਕਰਮ ਜੇ ਲੇਹ ਕਮਾਏ
ਪਰ ਜੇ ਹੁਣ ਤੂੰ ਇਹ ਕੁਕਰਮ ਛੱਡ ਦੇਵੇ
ਪਾਪ ਉਹ ਨਰਕ ਜਾਏ ਦੁੱਖ ਭਾਰੀ
ਜੇ ਤੂੰ ਨਾ ਛੱਡਿਆ ਤੇ ਨਰਕਾਂ ਦੇ ਵਿੱਚ ਭਾਰੀ ਦੁੱਖ ਪ੍ਰਾਪਤ ਕਰੇਗਾ ਪਰ ਜੇ ਤੂੰ ਇਹ ਕੁਕਰਮ ਨੂੰ ਛੱਡ ਦੇਵੇਂ ਤਾਂ ਦੇਵਗਤੀ ਨੂੰ ਪ੍ਰਾਪਤ ਹੋਵੇਗਾ।
ਇਹ ਤੇ ਕੋਈ ਨਾ ਸਕੈ ਉਭਾਰੀ
ਇਸ ਨਰਕਾਂ ਦੇ ਵਿੱਚ ਪੈਣ ਤੋਂ ਤੈਨੂੰ ਕੋਈ ਬਚਾ ਨਹੀਂ ਸਕਦਾ। ਜੇ ਕਹੇ ਕਿ ਮੇਰੇ ਇਹ 17 ਲੱਖ ਫੌਜ ਹੈ ਜਾਂ ਇੰਨੀ ਹੋਰ ਵੀ ਬਣਾ ਲਵੇਗਾ ਪਰ ਇਹ 18 ਕੋੜੀ ਨਰਕਾਂ ਤੋਂ ਬਾਹਰ ਤੈਨੂੰ ਕੋਈ ਨਹੀਂ ਕੱਢ ਸਕੇਗਾ। ਇਸ ਵਾਸਤੇ ਉਸ ਮਾਲਕ ਦੇ ਨਾਮ ਦੀ ਆਰਾਧਨਾ ਕਰ।
ਤਜੋ ਤਾਮਸੀ ਬ੍ਰਿਤ ਤੁਖਾਰੀ
ਫਿਰ ਇਹ ਜਿਹੜੀ ਤਾਮਸੀ ਬਿਰਤੀ ਹੈ ਤਮੋ ਗੁਣ ਹੈ ਇਸ ਨੂੰ ਛੱਡ ਦੇ।
ਕਰੋ ਭਗਤ ਕਰਤਾਰ ਸੁਖਾਰੀ
ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰ, ਉਸਦਾ ਸਿਮਰਨ ਕਰ, ਸੁਖਾਲਾ ਹੀ ਤੇਰਾ ਜੀਵਨ ਇਸ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ।
ਸੁਣਤ ਸ਼੍ਰੋਣ ਹੋਮੈ ਤਜ ਬੋਲਾ
ਔਰ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਹਿਰਦੇ ਵਿੱਚ ਵਸਾਉਂਦਾ ਹੋਇਆ ਬੇਨਤੀ ਕਰਨ ਲੱਗਾ।
ਅਬ ਹਾਂ ਤੁਮ ਅਨੁਸਾਰ ਅਡੋਲਾ
ਗਰੀਬ ਨਿਵਾਜ ਮਹਾਰਾਜ ਮੈਂ ਆਪ ਜੀ ਦਾ ਅਨੁਸਾਰੀ ਹਾਂ ਔਰ ਆਪਣੇ ਹਿਰਦੇ ਨੂੰ ਇਵੇਂ ਡੋਲਣ ਤੋਂ ਰਹਿਤ ਰੱਖਾਂਗਾ ਭਾਵ ਅਡੋਲ ਹੋ ਕੇ ਰਹਾਂਗਾ। ਕਦੇ ਵੀ ਇਹ ਵਿਕਾਰਾਂ ਵਾਲੀ ਬਿਰਤੀ ਨਹੀਂ ਬਣਾਵਾਂਗਾ ਔਰ ਤਾਮਸੀ ਬਿਰਤੀ ਨਹੀਂ ਬਣਾਵਾਂਗਾ, ਨਾ ਕਿਸੇ ਜੀਵ ਨੂੰ ਦੁੱਖ ਦੇਵਾਂਗਾ।
ਦਰਸ਼ਨ ਕਰਤ ਪਾਪ ਮਤ ਭਾਗੀ
ਔਰ ਆਪ ਜੀ ਦੇ ਦਰਸ਼ਨ ਕਰਦਿਆਂ ਹੀ ਇਹ ਜਿਹੜੀ ਪਾਪਾਂ ਵਾਲੀ ਮਤ ਸੀ ਇਹ ਨਾਸ ਹੋ ਗਈ ਹੈ।
ਬਚਨ ਨਾਮ ਲਿਵ ਲੱਗੀ
ਆਪ ਜੀ ਦੇ ਬਚਨਾਂ ਨੂੰ ਸੁਣ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲੱਗੀ ਹੈ।
ਉਮਰੇ ਚਾਨਣ ਮਨ ਅਨੁਰਾਗ
ਮਹਾਰਾਜ ਆਪ ਜੀ ਦੇ ਚਰਨਾਂ ਕਰਕੇ ਮੇਰਾ ਮਨ ਜਿਹੜਾ ਉਹ ਪ੍ਰੇਮੀ ਹੋ ਚੁੱਕਾ ਹੈ। ਜਦ ਬਾਲਮੀਕ ਨੇ ਵੀ ਇਹ ਰਾਕਸ਼ ਬਿਰਤੀ ਧਾਰਨ ਕੀਤੀ ਸੀ ਨਾ ਤੇ ਹੱਥ ਦੇ ਵਿੱਚ ਕੁਹਾੜਾ ਰੱਖਿਆ ਸੀ ਤੇ ਰਸਤੇ ਦੇ ਵਿੱਚ ਰਾਹ ਧਾੜ ਵੀ ਬਣ ਗਿਆ। ਜਿਹੜਾ ਵੀ ਕੋਈ ਰਸਤੇ ਦੇ ਵਿੱਚ ਆਇਆ ਕਰੇ ਪਹਿਲਾਂ ਉਸ ਨੂੰ ਇਹੀ ਗੱਲ ਕਹਿਣੀ ਕਿ ਜੋ ਹੈਗਾ ਬਾਹਰ ਕੱਢ ਦੇ, ਨਹੀਂ ਤੇ ਤੇਰੇ ਸਰੀਰ ਦਾ ਅੰਤ ਹੋਵੇਗਾ। ਤੇ ਜੇ ਕਿਸੇ ਨੇ ਸਮਾਂ ਲਾ ਦਿੱਤਾ ਤੇ ਕੁਹਾੜਾ ਮਾਰ ਕੇ ਜਾਨ ਮਾਰ ਲੈਣੀ ਤੇ ਉਸ ਤੋਂ ਖੋਹ ਕੇ ਲੈ ਜਾਣਾ। ਕਈ ਸਮੇਂ ਇਸ ਤਰ੍ਹਾਂ ਇਸ ਬਾਲਮੀਕ ਨੇ ਬਤੀਤ ਕੀਤੇ, ਇੰਨੀਆਂ ਜਾਨਾਂ ਔਰ ਇੰਨੇ ਪ੍ਰਾਣ ਨਾਸ ਕੀਤੇ। ਇੱਕ ਦਿਨ ਕੁਦਰਤੀ ਨੇਤ ਪਰਮੇਸ਼ਰ ਦੇ ਮਹਾਤਮਾ ਉਸ ਰਸਤੇ ਤੇ ਤੁਰੇ ਆਉਣ ਤੇ ਬਾਲਮੀਕ ਉਹੀ ਕੁਹਾੜਾ ਲੈ ਕਰਕੇ ਰਸਤੇ ਤੇ ਖੜਾ, ਕਹਿੰਦਾ ਜੋ ਕੁਛ ਹੈਗਾ ਕੱਢ ਦਿਓ। ਉਹਨਾਂ ਲੰਗੋਟਾ ਤੇ ਆਪਣਾ ਜਿਹੜਾ ਕੁੜਤਾ ਸੀ ਉਹ ਲਾਹ ਦਿੱਤਾ, ਕਹਿੰਦੇ ਸਾਡੇ ਪਾਸ ਇਹੀ ਹੈ, ਇਹ ਰੱਖ ਲੈ, ਤੇਰੇ ਕੰਮ ਆ ਸਕਦਾ ਤੇ। ਪਰ ਇੱਕ ਗੱਲ ਯਾਦ ਰੱਖ ਲੈ, ਜਿਨ੍ਹਾਂ ਵਾਸਤੇ ਤੂੰ ਕਮਾਉਣਾ ਇਹ ਪਾਪ ਕਰਦਾ, ਪਾਪ ਕਰਿੰਦੜ ਸਰ ਪਰ ਮੁੱਠੇ, ਅਜਰਾ ਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੈ ਲੇਖਾ ਮੰਗੈ ਬਾਣੀਆ। ਉਸ ਕਰਤਾਰ ਨੇ ਜਿਸ ਨੇ ਤੈਨੂੰ ਜਨਮ ਦਿੱਤਾ ਲੇਖਾ ਵੀ ਤੇਰੇ ਤੋਂ ਮੰਗਣਾ ਔਰ ਇਹਨਾਂ ਪਾਪਾਂ ਕਰਕੇ ਤੈਨੂੰ ਨਰਕਾਂ ਦੇ ਵਿੱਚ ਪਾਇਆ ਜਾਣਾ। ਜਿਨ੍ਹਾਂ ਵਾਸਤੇ ਇਹ ਪਾਪ ਕਰ ਰਹੇ ਆ ਉਹਨਾਂ ਨੂੰ ਇੱਕ ਵਾਰੀ ਪੁੱਛ ਲੈ ਕਿ ਉਹ ਪਰਲੋਕ ਦੇ ਵਿੱਚ ਤੇਰੀ ਸਹਾਇਤਾ ਕਰਨਗੇ। ਕਹਿਣ ਲੱਗਾ ਮੈਂ ਤੁਹਾਡੀਆਂ ਗੱਲਾਂ ਦੇ ਵਿੱਚ ਕਦੇ ਨਹੀਂ ਆਉਣ ਵਾਲਾ, ਮੇਰੇ ਵਾਸਤੇ ਜੋ ਤੁਹਾਡੇ ਕੋਲ ਪਦਾਰਥ ਨੇ ਉਹ ਦੇ ਦਿਓ। ਕਹਿੰਦੇ ਸਾਡੇ ਕੋਲ ਇਹੀ ਸੀ, ਅਸੀਂ ਤੈਨੂੰ ਵਚਨ ਦੇ ਦਿੱਤਾ ਕਿ ਆਪਣੇ ਘਰ ਦੇ ਵਿੱਚੋਂ ਇਹ ਪੁੱਛ ਕੇ ਆ ਜਾ, ਅਸੀਂ ਇਸੇ ਸਥਾਨ ਤੇ ਬੈਠੇ ਹਾਂ। ਜਦ ਵਾਪਸ ਘਰ ਗਿਆ ਜਾ ਕਰਕੇ ਸਾਰਿਆਂ ਨੂੰ ਵਾਰੀ ਵਾਰੀ ਪੁੱਛਿਆ ਕਿ ਤੁਸੀਂ ਮੇਰੀ ਅਗਲੇ ਪਰਲੋਕ ਦੇ ਵਿੱਚ ਸਹਾਇਤਾ ਕਰੋਗੇ, ਜੋ ਪਾਪ ਮੈਂ ਆਪ ਜੀ ਦੇ ਪੇਟ ਦੀ ਪਾਲਣਾ ਵਾਸਤੇ ਕਰਦਾ ਇਸ ਦੇ ਭਾਈ ਵਾਲ ਬਣੋਗੇ। ਤੇ ਇਸ ਵੇਲੇ ਇਨਕਾਰ ਕਰ ਦਿੱਤਾ। ਘਰ ਵਾਲੀ ਕਹਿਣ ਲੱਗੀ ਤੇਰੇ ਲੜ ਲੱਗੀ ਆ, ਤੇਰਾ ਫਰਜ਼ ਹੈ ਕਮਾ ਕੇ ਲਿਆਉਣ ਦਾ ਤੇ ਖਵਾਉਣ ਦਾ। ਮਾਤਾ ਪਿਤਾ ਕਹਿਣ ਲੱਗੇ ਜਦ ਤੂੰ ਬਾਲਕ ਸੀ ਸਾਡਾ ਫਰਜ਼ ਸੀ ਤੈਨੂੰ ਪਾਲਣ ਦਾ, ਹੁਣ ਅਸੀਂ ਬਜ਼ੁਰਗ ਹਾਂ, ਹੁਣ ਤੇਰਾ ਫਰਜ਼ ਹੈ ਸਾਨੂੰ ਪ੍ਰਤਿਪਾਲਣਾ ਕਰਨ ਦਾ। ਧੀਆਂ ਪੁੱਤਰ ਕਹਿਣ ਲੱਗੇ ਤੇਰਾ ਬਾਪੂ ਫਰਜ਼ ਹੈ ਕਿਵੇਂ ਖਵਾਲਣਾ, ਇਸ ਵਾਸਤੇ ਤੇਰਾ ਕਰਮ ਹੈ, ਜਿੱਥੋਂ ਮਰਜ਼ੀ ਕਮਾ ਕੇ ਲਿਆ, ਉੱਥੇ ਪਾਪਾਂ ਦਾ ਭਾਗੀ ਕੋਈ ਨਹੀਂ ਬਣ ਸਕਦਾ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ, ਉਸ ਪਰਲੋਕ ਦੇ ਵਿੱਚ ਤੇਰੀ ਜਗ੍ਹਾ 'ਤੇ ਕੋਈ ਦੂਸਰਾ ਨਹੀਂ ਪਕੜਿਆ ਜਾ ਸਕਦਾ। ਸੋ ਇਸ ਤਰੀਕੇ ਦੇ ਨਾਲ ਜਦ ਬਾਲਮੀਕ ਨੂੰ ਗਿਆਨ ਹੋਇਆ ਤਿਸ ਵੇਲੇ ਆ ਕਰਕੇ ਮਹਾਤਮਾ ਦੇ ਚਰਨੀ ਪੈ ਗਿਆ, ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਇਹਨਾਂ ਪਾਪਾਂ ਦੇ ਕਰਕੇ ਇੰਨੇ ਪਾਪ ਕਮਾ ਲਏ ਔਰ ਇਹਨਾਂ ਦੀ ਪ੍ਰਤਪਾਲਣਾ ਕਰਦਾ ਰਿਹਾ, ਜਦ ਅੱਜ ਕੋਈ ਹਿੱਸੇ ਦਾ ਭਾਈਵਾਲ ਬਣਨ ਵਾਸਤੇ ਤਿਆਰ ਨਹੀਂ ਹੋਇਆ, ਮੈਨੂੰ ਤਿਸ ਵੇਲੇ ਗਿਆਨ ਹੋਇਆ ਕਿ ਮੈਂ ਤਾਂ ਇਹ ਪਾਪ ਕੀਤੇ ਨੇ। ਮਹਾਤਮਾ ਦੇ ਚਰਨ ਪਕੜ ਲਏ ਔਰ ਮਹਾਤਮਾ ਨੂੰ ਕਹਿੰਦਾ ਮੈਨੂੰ ਕੋਈ ਉਪਦੇਸ਼ ਦਿਓ ਜਿਸ ਕਰਕੇ ਮੇਰੇ ਪਾਪਾਂ ਦਾ ਨਾਸ ਹੋਵੇ। ਮਹਾਤਮਾ ਨੇ ਤਿਸ ਵੇਲੇ ਉਸ ਨੂੰ ਕਿਹਾ ਕਿ ਮਰਾਂ ਮਰਾਂ ਦਾ ਇਸ ਧਰਤੀ 'ਤੇ ਬੈਠ ਕਰਕੇ ਜਗ੍ਹਾ 'ਤੇ ਬੈਠ ਕੇ ਜਾਪ ਕਰਦਾ ਰਹਿ। ਘੋੜਾ ਸਿੱਟ ਦਿੱਤਾ, ਚੌਂਕੜਾ ਲਗਾ ਲਿਆ, ਮਰਾਂ ਮਰਾਂ ਦਾ ਜਾਪ ਕਰਨਾ ਆਰੰਭ ਕਰ ਦਿੱਤਾ। ਕਾਫ਼ੀ ਲੰਬਾ ਸਮਾਂ ਬਤੀਤ ਹੋ ਗਿਆ, ਅੱਜ ਮਰਾਂ ਮਰਾਂ ਤੋਂ ਉਪਦੇਸ਼ ਰਾਮ ਰਾਮ ਦੇ ਵਿੱਚ ਤਬਦੀਲ ਹੋ ਗਿਆ। ਸਮਾਂ ਬਤੀਤ ਹੋ ਜਾਣ 'ਤੇ ਬਾਅਦ ਹਨੇਰੀ ਘੱਟਾ ਆਉਣ ਦੇ ਨਾਲ ਉਸ ਸਰੀਰ 'ਤੇ ਵਰਮੀ ਦਾ ਆਕਾਰ ਬਣ ਗਿਆ ਔਰ ਉਸ ਵਰਮੀ ਦੇ ਵਿੱਚੋਂ ਵੀ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆਉਂਦੀ ਹੈ। ਸਮੇਂ ਦੇ ਲਿਹਾਜ਼ ਨਾਲ ਮਹਾਤਮਾ ਉਸੇ ਰਸਤੇ ਗੁਜ਼ਰੇ ਨੇ, ਕੀ ਦੇਖਦੇ ਨੇ, ਧਰਤੀ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆਉਂਦੀ ਹੈ, ਰਾਮ ਰਾਮ ਦਾ ਉਪਦੇਸ਼ ਸੁਣਾਈ ਦਿੰਦਾ ਹੈ। ਪਿਛਲਾ ਗਿਆਨ ਕੀਤਾ ਕਿ ਇੱਥੇ ਕਿਸੇ ਨੂੰ ਉਪਦੇਸ਼ ਕਰਾਇਆ ਸੀ, ਹੋ ਸਕਦਾ ਉਹ ਰਾਹ ਧਾੜਵੀ ਨਾ ਹੋਵੇ। ਜਦ ਉੱਪਰੋਂ ਮਿੱਟੀ ਪਾਸੇ ਕੀਤੀ ਤੇ ਬਾਲਮੀਕ ਨੂੰ ਪ੍ਰਗਟ ਕੀਤਾ। ਉਸ ਸਮੇਂ ਤੋਂ ਇਹ ਭਗਤ ਬਾਲਮੀਕ ਜੀ ਸੰਸਾਰ ਦੇ ਵਿੱਚ ਪ੍ਰਸਿੱਧ ਹੋਏ ਔਰ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਉਹਨਾਂ ਨੇ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤਾ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਦੇਵਲੂਤ ਰਾਜਾ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੇਵਲੂਤ ਰਾਜੇ ਨੂੰ ਸਾਰਾ ਉਪਦੇਸ਼ ਦੇ ਕਰਕੇ ਨਾਮ ਦੀ ਬਰਕਤ ਪਾ ਕਰਕੇ ਆਪਣੇ ਚਰਨੀ ਲਗਾਇਆ ਤੇ ਜਿੰਨੀ 17 ਲੱਖ ਦੀ ਫੌਜ ਨਾਲ ਚੜ੍ਹ ਕੇ ਆਏ ਸੀ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦ੍ਰਿਸ਼ਟੀ ਦੇ ਨਾਲ ਹੀ ਸਾਰਿਆਂ ਨੂੰ ਉਪਦੇਸ਼ ਕਰ ਦਿੱਤਾ। ਇਸ ਤਰੀਕੇ ਦੇ ਨਾਲ ਰਾਜਾ ਬੇਨਤੀਆਂ ਕਰਦਾ ਕਿ ਮਹਾਰਾਜ ਮੈਂ ਆਪ ਜੀ ਦੇ ਸ਼ਰਣੀ ਪੈ ਗਿਆ, ਆਪ ਜੀ ਦੇ ਸ਼ਰਨ ਪੈ ਕਰਕੇ ਚਰਨਾਂ ਦਾ ਪ੍ਰੇਮੀ ਹੋ ਚੁੱਕਾ ਹਾਂ।
ਤੁਮਰੇ ਚਰਨਨ ਮਨ ਅਨੁਰਾਗਾ,
ਤੁਹਾਡੇ ਚਰਨਾਂ ਦਾ ਮੇਰਾ ਮਨ ਪ੍ਰੇਮੀ ਹੋ ਚੁੱਕਾ ਹੈ।
ਅੱਜ ਤੇ ਮੈਂ ਵਡਭਾਗਾ,
ਮੈਂ ਅੱਜ ਤੋਂ ਵਡਭਾਗਾ ਬਣ ਗਿਆ ਆਪ ਜੀ ਦੀ ਸ਼ਰਨੀ ਪੈ ਕਰਕੇ।
ਸ਼੍ਰੀ ਅੰਗਦ ਮੁਝ ਤਾਈ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੀਵਨ ਗਾਥਾ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਸੁਣਾ ਰਹੇ ਹਨ।
ਅਸਨ ਕਰਨ ਗੁਰ ਗਿਰਾ ਅਲਾਈ,
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਦੇਵਲੂਤ ਰਾਜਾ ਨੇ ਭੋਜਨ ਛਕਣ ਵਾਸਤੇ ਬੇਨਤੀ ਕੀਤੀ ਹੈ। ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਰਾਜੇ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਫਿਰ ਭੋਜਨ ਛਕਿਆ ਸੀ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੇਵਲੂਤ ਰਾਜੇ ਦਾ ਉਧਾਰ ਕੀਤਾ ਔਰ ਇਸ ਦੇਵ ਗੰਧਾਰ ਨਗਰੀ ਨੂੰ ਸਾਰੀ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਾਮ ਦੇ ਲੜ ਲਾ ਕਰਕੇ, ਜਿਵੇਂ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਨਗਰ ਤੋਂ ਅੱਗੇ ਜਾਣਗੇ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਆਓ ਹੁਣ ਸਾਰੀ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਸਿਮਰਨ ਦੇ ਵਿੱਚ ਜੁੜ ਕਰਕੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਮਿਲੇ ਹੋਏ ਇਸ ਮਨੁੱਖਾ ਸਰੀਰ ਤੋਂ ਲਾਹਾ ਪ੍ਰਾਪਤ ਕਰੀਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।